ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦਾ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਮੇਰੀ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks pe brand new ya old tires le sakde ho.
BF Cordage, Hemcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰੱਸਟਵਰਦੀ ਜਸ ਭੁੱਲਰ ਨੂੰ,
ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ।
ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ।
ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611-416-732-2611। ਨਾਮ ਯਾਦ ਰੱਖੀ, ਜਸ ਭੁੱਲਰ।
ਮਿਸੀਸਾਗਾ ਚ ਸਕੇਰਵਨ ਦੇ ਨੇੜੇ LRT ਲਾਈਨ ਦੇ ਨਾਲ ਬ੍ਰਾਂਡ ਨਿਊ ਕੌਂਡੋਜ, 1 bedroom ਪਲੱਸ ਡੈਨ ਇਨ 550,000, ਸਿਰਫ 5.5 lakh ਦੀ ਪਾਰਕਿੰਗ ਇਨਕਲੂਡਿਡ। 2 bedroom ਪਲੱਸ ਡੈਨ ਇਨ 700,000, ਸਿਰਫ $7 lakh ਦੀ ਪਾਰਕਿੰਗ ਇਨਕਲੂਡਿਡ। ਫੇਰ ਨਾ ਕਹਿਓ ਵੀ ਦੱਸਿਆ ਨੀ, ਜਿਹੜਾ ਲੈ ਗਿਆ ਲੈ ਗਿਆ, ਜਿਹੜਾ ਰਹਿ ਗਿਆ ਰਹਿ ਗਿਆ। ਬੁੱਕ ਕਰਨ ਲਈ ਨੰਬਰ ਓਹੀ ਓਹੀ ਆ, 647-384-6436-00-8436। ਰੀਮੈਕਸ ਰਿਐਲਿਟੀ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਕਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦੇ ਹਾਂ ਤੁਸੀਂ ਰੇਡੀਓ ਆ ਜਿਹੜੇ ਉਹ ਸਵੇਰ ਤੋਂ ਹੀ ਆਨ ਕੀਤੇ ਹੋਣਗੇ। ਜਦੋਂ ਵੀ ਵਕਤ ਲੱਗਦਾ ਤੁਸੀਂ ਸਾਡੇ ਸਟੇਸ਼ਨ ਦੇ ਨਾਲ ਜੁੜ ਜਾਂਦੇ ਹੋ, ਧੰਨਵਾਦ। ਸੂਰਜ ਚੜ੍ਹਦੇ ਤੋਂ ਲੈ ਕੇ ਸੂਰਜ ਛਿਪਦੇ ਤੱਕ ਸਾਡੇ ਪ੍ਰੋਗਰਾਮ ਚੱਲਦੇ ਨੇ ਜੀ। ਹੋਸਟ ਆਉਂਦੇ ਨੇ, ਆਪੋ ਆਪਣੀ ਸਮਝ ਮੁਤਾਬਕ ਤੁਹਾਨੂੰ ਦੁਨੀਆਂ ਭਰ ਦੇ ਨਾਲ ਜੋੜਦੇ ਨੇ, ਮਨੋਰੰਜਨ ਕਰਦੇ ਨੇ, ਖਬਰਾਂ ਸੁਣਾਉਂਦੇ ਨੇ, ਖਬਰਾਂ ਤੇ ਤਬਸਰਾ ਕਰਦੇ ਨੇ। ਤੁਸੀਂ ਵੀ ਕਾਲ ਕਰਦੇ ਹੋ, ਮਿਹਰਬਾਨੀ ਬਹੁਤ ਬਹੁਤ। ਸਾਡੀ ਵਾਰੀ ਹੁੰਦੀ ਹੈ ਜੀ 2 ਤੋਂ ਲੈ ਕੇ 3 ਵਜੇ ਤੱਕ, ਤੇ ਸਾਥੋਂ ਬਾਅਦ ਦੇ ਵਿਚ ਆਰਫਾ ਮੁਜ਼ਫਰ ਜੀ, ਮਾਜਰ ਜਮਾਲ ਜੀ ਸੂਰਜ ਛਿਪਦੇ ਤੱਕ ਪ੍ਰੋਗਰਾਮ ਕਰਦੇ ਨੇ, ਤੇ ਸਾਡੇ ਤੋਂ ਪਹਿਲਾਂ ਸੋਢੀ ਨਾਗਰਾ ਜੀ ਪ੍ਰੋਗਰਾਮ ਕਰਕੇ ਜਾਂਦੇ ਨੇ। ਮਿਹਰਬਾਨੀ ਤੁਹਾਡੀ ਦੋਸਤੋ। ਤੇ ਗੱਲ ਹੈਗੀ ਇਹ ਬਈ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਇਥੋਂ ਬਾਰੇ ਕੁਝ ਗੱਲਾਂ ਕਰਾਂਗੇ, ਨਾਲ ਦੀ ਨਾਲ ਆਪਾਂ ਤੁਹਾਨੂੰ ਕੁਝ ਦੇਰ ਦੇ ਲਈ ਲੈ ਜਾਂਗੇ ਜੀ ਆਪਣੇ ਪੁਰਾਣੇ ਦੇਸ਼, ਤੇ ਖਬਰਾਂ ਤੇ ਤਬਸਰਾ ਵਗੈਰਾ ਆਪਾਂ ਇਨ੍ਹਾਂ ਬਾਰੇ ਗੱਲਬਾਤ ਆ ਜਿਹੜੀ ਉਹ ਕਰਾਂਗੇ। ਅਸੀਂ ਕਿਹੋ ਜਿਹੇ ਹੋਣੇ ਚਾਹੀਦੇ ਆ, ਕਿਹੋ ਜਿਹੇ ਹੈਗੇ ਆ, ਇਹਦੇ ਬਾਰੇ ਨਾ ਇੱਕ ਆਸਟ੍ਰੇਲੀਅਨ ਨਾਗਰਿਕ ਸੀ, ਮੈਂ ਨਾਂ ਭੁੱਲ ਗਿਆ, ਉਹਨੇ ਬਹੁਤ ਲੰਬਾ ਲੇਖ ਲਿਖਿਆ ਸੀ। ਮੈਨੂੰ ਲੇਖ ਦੇ ਵਰਡਸ ਤਾਂ ਯਾਦ ਨੇ ਉਵੇਂ ਹੀ, ਪਰ ਮੈਨੂੰ ਉਹ ਲੇਖ ਲੱਭਿਆ ਨਹੀਂ ਤਾਂ ਮੈਂ ਲੇਖ ਤੁਹਾਨੂੰ ਪੜ੍ਹ ਕੇ ਸੁਣਾਉਣਾ ਸੀ, ਤਾਂ ਕਿ ਤੁਹਾਡਾ ਭੁਲੇਖਾ ਦੂਰ ਹੋ ਜਾਂਦਾ ਬਈ ਮੈਂ ਨਹੀਂ ਕਹਿ ਰਿਹਾ, ਉਹ ਕੋਈ ਆਸਟ੍ਰੇਲੀਅਨ ਨਾਗਰਿਕ ਕਹਿ ਰਿਹਾ। ਵੈਸੇ ਤਾਂ ਲੇਖਕ ਨੇ ਜਿਹੜੇ ਉਹ ਇਸ ਤਰ੍ਹਾਂ ਹੁੰਦੇ ਨੇ ਵੀ ਜੇ ਕਿਸੇ ਦੀ ਤਾਰੀਫ ਕਰਨ ਲੱਗ ਜਾਣ, ਉਹ ਤਾਰੀਫ ਵੀ ਬਹੁਤ ਕਰਦੇ ਨੇ। ਕਈ ਲੇਖਕ ਕਿਤਾਬਾਂ ਛਾਪਣ ਦੇ ਮਾਰੇ ਕਿਤਾਬਾਂ ਛਾਪਦੇ ਨੇ। ਕਿਸੇ ਕਿਸੇ ਲੇਖਕ ਦੇ ਵਿੱਚ ਹਿੰਮਤ ਹੁੰਦੀ ਹੈ, ਉਹ ਪੂਰਾ ਸੱਚ ਲਿਖਦੇ ਨੇ, ਤੇ ਸੱਚ ਤੁਹਾਨੂੰ ਪਤਾ ਵੀ ਸੱਚ ਮਿੱਠਾ ਤਾਂ ਹੁੰਦਾ ਨਹੀਂ, ਸੱਚ ਤਾਂ ਇੰਨਾ ਕੌੜਾ ਹੁੰਦਾ ਬਈ ਇਹ ਹਜ਼ਮ ਨਹੀਂ ਹੁੰਦਾ। ਜਿਹੜਾ ਬੰਦਾ ਸੱਚ ਬੋਲ ਰਿਹਾ ਹੋਵੇ ਨਾ, ਸਾਨੂੰ ਅਸੀਂ ਜੋ ਵੀ ਸਾਥੋਂ ਜਿੰਨਾ ਵੀ ਜ਼ੋਰ ਲੱਗਦਾ ਅਸੀਂ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਕੋਈ ਬਾਇਸਡ ਹੋ ਕੇ ਨਹੀਂ ਇਹ ਪ੍ਰੋਗਰਾਮ ਕਰ ਰਿਹਾ ਜਾਂ ਇਹ ਸ਼ਬਦ ਬੋਲਣੇ, ਇਹ ਐਕਚੁਅਲੀ ਸ਼ਬਦ ਆਲਰੇਡੀ ਤੁਹਾਨੂੰ ਪਤਾ ਹੀ ਹੈ, ਮੈਂ ਰੇਸਿਸਟ ਨਹੀਂ ਹਾਂ। ਪਰ ਜੇ ਉਹਦੇ ਵਿੱਚ ਜਿਹੜਾ ਕੁਝ ਸੱਚ ਆ, ਜੇ ਸੱਚ ਕਿਹਾ ਜਾਂਦਾ ਤੇ ਫਿਰ ਤੁਸੀਂ ਕਿਸੇ ਤੇ ਬਲੇਮ ਨਹੀਂ ਲਾ ਸਕਦੇ। ਉਸ ਲੇਖ 'ਚ ਲਿਖਿਆ ਸੀ ਵੀ ਭਾਰਤੀ ਲੋਕ ਹੱਦ ਦਰਜੇ ਦੇ ਬੇਈਮਾਨ ਹਨ। ਹੁਣ ਭਾਰਤੀ ਜਦੋਂ ਕਹਿੰਦਾ ਨਾ, ਉਹ ਨਾ ਤਾਂ ਉਹ ਜਨਰਲਾਈਜ਼ ਕਰਦਾ, ਨਾ ਕਿਸੇ ਦਾ ਨਾਂ ਲਿਖ ਕੇ, ਉਹ ਬਹੁ ਗਿਣਤੀ ਦੀ ਗੱਲ ਕਰਦਾ। ਉਹ ਇੰਨਾ ਕੁਛ ਲਿਖਦਾ ਲੇਖ ਬਈ ਲੇਖਕ ਆ ਜਿਹੜਾ, ਮੈਂ ਤੁਹਾਨੂੰ ਕਿਸੇ ਦਿਨ ਪੜ੍ਹ ਕੇ ਸੁਣਾਉ, ਮੈਨੂੰ ਲੇਖ ਲੱਭ ਲਿਆਉਣ ਦੇ। ਉਹ A to Z ਜਿਹੜਾ ਕੁਛ ਅਸੀਂ ਕਰਦੇ ਹਾਂ, ਜਿਹੜਾ ਕੁਛ ਅਸੀਂ ਕਰ ਚੁੱਕੇ ਹਾਂ, ਜਿਹੜਾ ਕੁਛ ਸਾਨੂੰ ਪਤਾ, ਉਹ ਲਿਖਦਾ। ਕਹਿੰਦਾ ਇਹ ਐਡੇ ਬੇਈਮਾਨ ਲੋਕ ਨੇ। ਦੇਖੋ ਮੈਂ ਨਹੀਂ ਕਹਿ ਰਿਹਾ, ਉਹ ਲੇਖਕ ਕਹਿ ਰਿਹਾ, ਬਹੁ ਗਿਣਤੀ ਦੀ ਐਕਸੈਪਸ਼ਨ ਤਾਂ ਹੁੰਦੀਆਂ। ਕਹਿੰਦਾ ਇਹ ਕੰਮ ਸ਼ੁਰੂ ਕਰਦੇ ਆ ਬੇਈਮਾਨੀ ਵਾਲਾ, ਰੱਬ ਨੂੰ ਬਰਾਈਬ ਕਰਕੇ। ਕਹਿੰਦਾ ਇਹ ਸੋਚਦੇ ਨੇ ਭਈ 2 ਰੁਪਏ ਦਾ ਮੱਥਾ ਟੇਕ ਕੇ ਗੁਰਦੁਆਰੇ ਮੰਦਰ ਮਸਜਿਦ ਦੇ ਵਿੱਚ ਜਾਂ ਚੜਾਵਾ ਚੜਾ ਕੇ ਜਾਂ ਬਲੀ ਦੇ ਕੇ ਕਿਸੇ ਦੀ ਵੀ ਅਸੀਂ ਕੰਮ ਕਰਾ ਲਾਂਗੇ। ਕਹਿੰਦਾ ਇਹਨਾਂ ਦੇ ਮਨ ਦੇ ਵਿੱਚ ਦੇਖੋ ਕੀ ਵਸਿਆ ਹੋਇਆ। ਕਹਿੰਦਾ ਵੈਸੇ ਕਹਿੰਦੇ ਆ ਵੀ ਰੱਬ ਸਾਰੇ ਥਾਂ, ਇਹ ਵੀ ਕਹਿੰਦੇ ਆ ਵੀ ਰੱਬ ਆਪਣੇ ਹਿਸਾਬ ਨਾਲ ਕੰਮ ਕਰਦਾ, ਰੱਬ ਦੀ ਕਿਸੇ ਨਾਲ ਦੁਸ਼ਮਣੀ ਨੀ ਨਾ ਮਿੱਤਰਤਾ, ਪਰ ਕਹਿੰਦਾ ਇਹ ਲੋਕ ਨਾ ਰੱਬ ਨੂੰ ਚੜਾਵਾ ਚੜਾ ਕੇ ਤੇ ਮੱਥਾ ਮੁੱਥਾ ਟੇਕ ਕੇ ਰੱਬ ਨੂੰ ਸੁਜੈਸਟ ਕਰਨ ਦੀ ਕੋਸ਼ਿਸ਼ ਕਰਦੇ ਨੇ ਬਈ ਦਿਨੇ ਭਾਈ ਮੈਂ ਜਿਹੜੀਆਂ ਬੇਈਮਾਨੀਆਂ ਕਰਨੀਆਂ ਸੀ ਕਿਸੇ ਦਾ ਮਨ ਮੁਨ ਦਿਖਾਉਣਾ ਸੀ ਉਹ ਦਿਖਾ ਲਿਆ ਤੇ ਸ਼ਾਮ ਨੂੰ ਹੁਣ ਭਾਈ ਸਾਡੇ ਤੇ ਮਿਹਰਬਾਨੀ ਕਰੀ। ਕਹਿੰਦਾ ਜਿਹੇ ਜੇ ਆਪ ਨੇ ਉਹ ਜੇ ਆਪਦੇ ਰੱਬ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਕਹਿੰਦਾ ਇਹ ਕਹਿੰਦੇ ਨੇ ਬਈ ਊਂ ਤਾਂ ਸਾਰੇ ਭਾਈ ਭਾਈ ਆ, ਪਰ ਕਹਿੰਦਾ ਇਹਨਾਂ ਨੂੰ ਪਤਾ ਲੱਗ ਜੇ ਵੀ ਕਿਸੇ ਤੇ ਵਿਸ਼ਵਾਸ ਹੋਰ ਤਰ੍ਹਾਂ ਦੇ ਨੇ, ਕੋਈ ਹੋਰ ਰੱਬ ਨੂੰ ਮੰਨਦਾ, ਕੋਈ ਹੋਰ ਤਰ੍ਹਾਂ ਦਾ ਪਹਿਰਾਵਾ ਪਹਿਨਦਾ, ਕਹਿੰਦਾ ਇਹ ਡਾਂਗਾ ਚੱਕ ਲੈਂਦੇ ਨੇ ਤੇ ਜਦੋਂ ਇਹਨਾਂ ਦਾ ਮੌਕਾ ਲੱਗੇ ਹੋਰ ਕੁਛ ਕਰਨ ਨੂੰ ਨਾ ਹੋਵੇ ਤੇ ਕਹਿੰਦਾ ਇਹ ਜਿਹੜਾ ਇਹਨਾਂ ਤੋਂ ਅਲੱਗ ਰੰਗ ਦਾ ਅਲੱਗ ਪਹਿਰਾਵਾ ਪਹਿਨਦਾ ਅਲੱਗ ਵਿਸ਼ਵਾਸ ਨੂੰ ਮੰਨਦਾ, ਕਹਿੰਦਾ ਉਹਨੂੰ ਕੁੱਟਣ ਮਾਰਨ ਲੱਗ ਜਾਂਦੇ ਨੇ। ਬਹੁਤ ਕੁਛ ਆ ਉਹਦੇ ਵਿੱਚ ਜੀ, ਇੰਨਾ ਕੁਛ ਆ। ਉਹ ਕਹਿੰਦਾ ਗੁੜਤੀ ਆ ਜਿਹੜੀ ਮਾਪਿਆਂ ਤੋਂ ਬੇਈਮਾਨੀ ਦੀ, ਕਹਿੰਦਾ ਬੱਚਿਆਂ ਤੱਕ ਇਹ ਕਹਿੰਦਾ ਬਸ ਜਨਮ ਵੇਲੇ ਹੀ ਕਹਿੰਦਾ ਨਾਲ ਦੀ ਨਾਲ ਹੀ ਦੇ ਦਿੰਦੇ ਆ। ਕਹਿੰਦਾ ਹਰ ਗੱਲ ਦੇ ਵਿੱਚ ਲਾਲਚ ਤੇ ਬੇਈਮਾਨੀ ਆ, ਬਸ ਚਾਰ ਪੈਸੇ ਬਣਨੇ ਚਾਹੀਦੇ ਜਿਵੇਂ ਮਰਜ਼ੀ। ਕਹਿੰਦਾ ਕਿਤਾਬਾਂ ਚ ਲਿਖੀਆਂ ਗੱਲਾਂ ਜਿਹੜੀਆਂ ਹੁੰਦੀਆਂ ਉਹ ਪੜ੍ਹਨ ਨੂੰ ਹੁੰਦੀਆਂ, ਬਾਕੀ ਸਾਰੇ ਕੰਮ ਇਹਨਾਂ ਦੇ ਪੁੱਠੇ ਹੁੰਦੇ ਆ, ਉਸ ਤੋਂ ਉਲਟ ਕਰਦੇ ਨੇ ਜਿਹੜਾ ਕੁਛ ਪੜ੍ਹਦੇ ਨੇ ਉਸ ਤੋਂ ਉਲਟ ਕਰਦੇ ਨੇ। ਕਹਿੰਦਾ ਟੀਚਰ ਪੜ੍ਹਾਉਣ ਲਈ ਜਾਂਦੇ ਨੇ, ਪੜ੍ਹਾਉਂਦਾ ਕੋਈ ਨਹੀਂ, ਕਹਿੰਦਾ ਉਹ ਦਿਮਾਗ ਜਿਹੜਾ ਬੰਦ ਰੱਖਣ ਦੀ ਕੋਸ਼ਿਸ਼ ਕਰਦਾ ਵੀ ਜਵਾਕ ਉਹਨਾਂ ਕੋਲ ਟਿਊਸ਼ਨ ਪੜ੍ਹਨ। ਉਹ ਅਲੱਗ ਅਲੱਗ ਮੁਲਾਜ਼ਮਾਂ ਬਾਰੇ ਗੱਲ ਕਰਦਾ ਤੇ ਪੋਲੀਟੀਸ਼ੀਅਨ ਦੀ ਤਾਂ ਇਹ ਜੀ ਉਹ ਪੰਜਾਬੀ ਚ ਕਹਿੰਦਾ ਭੁਗਤ ਸਵਾਰ ਦਾ ਨਾਂ। ਅੱਛਾ ਫਿਰ ਉਹ ਗੱਲ ਇਹ ਵੀ ਕਰਦਾ, ਕਹਿੰਦਾ ਜਿਹੇ ਜੇ ਲੋਕ ਨੇ ਉਹੋ ਜਿਹੇ ਪੋਲੀਟੀਸ਼ੀਅਨ ਨੇ। ਮੈਨੂੰ ਯਾਦ ਇਸ ਕਰਕੇ ਆਇਆ ਉਹ ਸੱਜਣ ਦਾ ਲੇਖ, ਬਈ ਮੋਦੀ ਸਾਹਿਬ ਨੇ ਇੱਕ ਬਿਆਨ ਦਿੱਤਾ ਤੋ ਤੁਹਾਨੂੰ ਵੀ ਪਤਾ ਉਹਦੀ ਨਿਖੇਧੀ ਹੋ ਰਹੀ ਆ ਰੱਜ ਕੇ, ਉਹ ਪਰ ਨਿਖੇਧੀ ਦਾ ਬਣੂਗਾ ਕੀ ਜਿੰਨੀ ਦੇਰ ਤਾਈਂ ਭਗਤ ਉਹਦੇ ਨਾਲ ਨੇ। ਬੇਸਿਕਲੀ ਤਾਂ ਉਹ ਮੁਸਲਮਾਨਾਂ ਦੇ ਖਿਲਾਫ਼ ਸੀ, ਭੜਕਾ ਰਿਹਾ ਸੀ ਕਿਉਂਕਿ ਗਾਂਹ ਵੋਟਾਂ ਆ ਰਹੀਆਂ, ਧਾਰਮਿਕ ਘੱਟ ਗਿਣਤੀਆਂ ਦੇ ਖਿਲਾਫ਼ ਭੜਕਾ ਕੇ ਉਹਨਾਂ ਨੇ ਵੋਟਾਂ ਲੈਣੀਆਂ ਨੇ। ਪਰ ਹੈਰਾਨੀ ਦੀ ਗੱਲ ਆ ਵੀ ਦੇਸ਼ ਦਾ ਸਭ ਤੋਂ ਵੱਡਾ ਜਿਹੜਾ ਆਗੂ ਆ ਉਹ ਖੁੱਲ੍ਹੇਆਮ ਇਹੋ ਜਿਹੇ ਸ਼ਬਦ ਆ ਜਿਹੜਾ ਵਰਤ ਰਿਹਾ, ਤੇ ਮੋਦੀ ਸਾਹਿਬ ਉਹੀ ਨੇ। ਤੁਹਾਨੂੰ ਪਤਾ ਗੁਜਰਾਤ ਦੇ ਵਿੱਚ ਕਤਲੇਆਮ ਕਿੰਨਾ ਹੋਇਆ ਸੀ ਤੇ ਕਿੰਨੇ ਹੀ ਕੇਸ ਨੇ, ਇੱਕ ਕੇਸ ਥੋੜਾ ਹੈਗਾ ਉਹਦੇ ਆਸਰੇ ਇਹ ਗੁਜਰਾਤ ਤੋਂ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਆ। ਬੀਜੇਪੀ ਦਾ ਤੁਹਾਨੂੰ ਪਤਾ ਹੀ ਆ ਵੀ ਬੀਜੇਪੀ ਰੱਥ ਤੇ ਸਵਾਰੀ ਕਰਕੇ ਦੋ ਸੀਟਾਂ ਤੋਂ ਤੇ ਵੱਡੀ ਬਹੁ ਗਿਣਤੀ ਤੇ ਪਹੁੰਚੀ ਆ। ਉਹ ਇਹ ਵੀ ਕਹਿੰਦਾ ਵੀ ਇਹਨਾਂ ਦੇ ਦਿਮਾਗ ਨੇ ਜਿਹੜੇ ਲੋਕਾਂ ਦੇ ਇੰਨੇ ਕੁ ਨੇ ਬਈ ਇਹ ਸੱਚਾਈ ਨੂੰ ਕਦੇ ਵੀ ਸਮਝਦੇ ਨਹੀਂ। ਮੈਂ ਅਗੇਨ ਵਾਰ ਵਾਰ ਕਹਿ ਰਿਹਾ ਬਈ ਐਕਸੈਪਸ਼ਨ ਹੁੰਦੀਆਂ ਨੇ, ਮੈਂ ਤਾਂ ਕਿਸੇ ਲੇਖਕ ਦਾ ਵੇਰਵਾ ਤੁਹਾਨੂੰ ਦੇ ਰਿਹਾ, ਇਹ ਸੱਚਾਈ ਆ, ਆਪਾਂ ਵੀ ਉਹਨਾਂ ਦੇ ਵਿੱਚੋਂ ਹੀ ਹਾਂ। ਇਸ ਕਰਕੇ ਆਪਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰ ਰਹੇ ਹਾਂ, ਆਪਾਂ ਆਪਣੇ ਆਪ ਬਾਰੇ ਗੱਲਾਂ ਕਰ ਰਹੇ ਹਾਂ। ਦੇਖੋ ਜੇ ਇਹ ਗੱਲ ਕੋਈ ਹੋਰ ਕਰੇ ਨਾ, ਆਪਾਂ ਕਹਿੰਦੇ ਹਾਂ ਵੀ ਇਹ ਜੀ ਰੇਸਿਸਟ ਆ, ਆਏ ਆ ਜੀ ਫਲਾਨਾ ਜੀ ਢਿਮਕਾ, ਪਰ ਜਦੋਂ ਆਪਣੇ ਗਿਰੇਬੰਦ ਦੇ ਵਿੱਚ ਝਾਤੀ ਮਾਰ ਕੇ ਵੇਖਦੇ ਹਾਂ ਆਪਾਂ ਨੂੰ ਲੱਗਦਾ ਵੀ ਇਹ ਗੱਲਾਂ ਸੱਚੀਆਂ ਹੀ ਨੇ। ਅਸੀਂ ਸਾਰੇ ਕਹਿੰਦੇ ਹਾਂ ਵੀ ਲੀਡਰ ਇਮਾਨਦਾਰ ਹੋਵੇ, ਪਰ ਆਪਾਂ ਬਹੁਤੇ ਬੇਈਮਾਨ ਹੁੰਦੇ ਹਾਂ। ਆਪਾਂ ਭਾਰਤ ਦੇ ਵਿੱਚ ਮੁਲਾਜ਼ਮਾਂ ਦੀ ਗੱਲ ਕਰੀਏ ਕਿਉਂਕਿ ਸਾਡੇ ਸਰੋਤੇ ਸੁਣਨ ਵਾਲੇ ਆ, ਇੰਡੀਆ ਦੇ ਵਿੱਚ ਜੋਬ ਜੂਬ ਕਰਕੇ ਆਏ ਨੇ ਸਰਕਾਰੀ ਮੁਲਾਜ਼ਮਾਂ ਦੇ ਵਿੱਚ, ਉੱਥੇ ਜੇ 100-200 ਬੰਦਿਆਂ ਪਿੱਛੇ ਇੱਕ ਅੱਧਾ ਬੰਦਾ ਇਮਾਨਦਾਰ ਹੋਵੇ, ਇਮਾਨਦਾਰ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰੇ ਨਾ, ਤੇ ਉਹਨੂੰ ਇੰਨੀਆਂ ਕੁ ਝਿੜਕਾਂ ਪੈਂਦੀਆਂ, ਉਹਦਾ ਬੁਰਾ ਹਾਲ ਕਰ ਦਿੱਤਾ ਜਾਂਦਾ। ਮੈਨੂੰ ਇਹ ਵੀ ਪਤਾ ਵੀ ਕਈ ਵਾਰੀ ਉਹਦਾ ਮੂੰਹ ਵੀ ਕਾਲਾ ਕਰ ਦਿੱਤਾ ਜਾਂਦਾ। ਜਿਹੜਾ ਬੰਦਾ ਜਿਹੜੀ ਗੱਲ ਬਾਰੇ ਜ਼ਿਆਦਾ ਮਤਲਬ ਉਹ ਅਟੈਂਟਿਵ ਹੈਗਾ ਵੀ ਆਹ ਨਹੀਂ ਕਰਨਾ, ਉਹਦੀ ਬਦਨਾਮੀ ਉਹ ਹੀ ਕੰਮ ਕਰਾ ਕੇ ਕੀਤੀ ਜਾਂਦੀ ਹੈ। ਮਤਲਬ ਜਿਹੜਾ ਇਮਾਨਦਾਰ ਬੰਦਾ ਨਾ ਉਹਨੂੰ ਫਸਾਇਆ ਜਾਂਦਾ ਬੇਈਮਾਨੀ ਦੇ ਕੇਸਾਂ ਚ, ਜਿਹੜਾ ਇੱਜ਼ਤਦਾਰ ਬੰਦਾ ਜਿਹੜਾ ਕਹਿੰਦਾ ਔਰਤਾਂ ਦੀ ਇੱਜ਼ਤ ਕਰੋ ਉਹਨੂੰ ਬਲਾਤਕਾਰ ਦੇ ਕੇਸ ਦੇ ਵਿੱਚ ਫਸਾ ਦਿੱਤਾ ਜਾਂਦਾ। ਇਹ ਕੁਛ ਉੱਥੇ ਹੀ ਵਾਪਰਦਾ, ਬਾਹਰ ਵੀ ਵਾਪਰਦਾ ਹੋਊਗਾ, ਪਰ ਉੱਥੇ ਕਿਉਂਕਿ ਉਹ ਆਪਾਂ ਉਸ ਦੇਸ਼ ਚੋਂ ਆਏ ਉੱਥੇ ਵਾਪਰਦਾ, ਕਿਉਂਕਿ ਲੋਕ ਬਹੁਤੇ ਆਪ ਬੇਈਮਾਨ ਨੇ, ਇਸ ਕਰਕੇ ਉਹਨਾਂ ਨੂੰ ਇਮਾਨਦਾਰ ਬੰਦਾ ਨਾ ਕੋਈ ਭਾਉਂਦਾ ਨਹੀਂ, ਉਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ। ਉਹ ਕਹਿੰਦੇ ਸਾਡੇ ਲਈ ਇਹ ਸਾਡੇ ਲਈ ਨਾ ਇਹ ਬਿਪਤਾ ਖੜੀ ਕਰ ਦੂਗਾ। ਵੈਸੇ ਤਾਂ ਹੁਣ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਟੀਚਰ ਹੀ ਨਹੀਂ ਰਹੇ, ਕਿਉਂਕਿ ਟੀਚਰ ਆ ਜਿਹੜੇ ਉਹ ਮੈਨੂੰ ਯਾਦ ਆ 90-92 ਦੇ ਵਿੱਚ, 90-92 ਨਹੀਂ ਸ਼ਾਇਦ, ਹਾਂ 90-91 ਤੋਂ ਬਾਅਦ ਕਾਂਗਰਸ ਦੇ ਰਾਜ ਤੋਂ ਬਾਅਦ ਅਕਾਲੀਆਂ ਦਾ ਰਾਜ ਆਇਆ ਸੀ, 35-40 ਹਜ਼ਾਰ ਰੁਪਇਆ ਲੈ ਕੇ ਟੀਚਰ ਭਰਤੀ ਕੀਤੇ ਸੀ। ਤੇ ਪੋਲੀਟਿਕਸ ਦੇ ਵਿੱਚ ਹਾਲ ਇਹ ਹੋਇਆ ਦੋਸਤੋ ਕਿ ਕਹੀਏ, ਤੁਹਾਨੂੰ ਜ਼ਿਆਦਾ ਪਤਾ, ਤੁਸੀਂ ਖਬਰਾਂ ਪੜ੍ਹਦੇ ਹੋ, ਅੱਜ ਇਹਨਾਂ ਨੂੰ ਪੰਥਕ ਪਾਰਟੀ ਕਿਹਾ ਜਾਂਦਾ ਸੀ, ਹੁਣ ਤਾਂ ਪਤਾ ਲੱਗ ਗਿਆ ਉਹਨਾਂ ਤੁਹਾਨੂੰ, ਕੋਈ ਬੀਜੇਪੀ ਨਹੀਂ ਛਾਲ ਮਾਰੀ ਜਾਂਦਾ, ਕੋਈ ਕਾਂਗਰਸ ਨਹੀਂ ਜਾਂਦਾ, ਕਾਂਗਰਸ ਵਾਲੇ ਬੀਜੇਪੀ ਨਹੀਂ ਜਾਈ ਜਾਂਦੇ ਆ, ਮਤਲਬ ਬਿਲਕੁਲ ਹੀ ਸੱਤਿਆਨਾਸ਼ ਹੋਇਆ ਪਿਆ। ਇੱਕ ਪਾਰਟੀ ਚ, ਦੂਜੀ ਪਾਰਟੀ ਚ, ਬਾਕੀ ਆਮ ਆਦਮੀ ਪਾਰਟੀ ਵਾਲੇ ਦੇਖ ਲਓ, ਮਤਲਬ ਇਸ ਐਕਚੁਅਲੀ ਕੀ ਹੈ ਬਈ, ਸਾਡਾ ਜਿਹੜਾ ਕਰੈਕਟਰ ਆ ਨਾ, ਉਸ ਨੂੰ ਹੀ ਡਿਪਿਕਟ ਕਰਦੀਆਂ ਇਹ ਚੀਜ਼ਾਂ, ਵੀ ਅਸੀਂ ਜਿਹੇ ਜੇ ਹਾਂ ਉਹ ਜੇ ਅਸੀਂ ਲੀਡਰ ਚੁਣਦੇ ਹਾਂ, ਜੇ ਲੀਡਰ ਨੇ ਉਹ ਸਾਡੇ ਤੇ ਆਪਣੀ ਸ਼ਖਸੀਅਤ ਦੀ ਪਾਨ ਚੜਾਉਂਦੇ ਨੇ, ਅਸੀਂ ਫੇਰ ਉਹਨਾਂ ਨੂੰ ਉਹੋ ਜੇ ਬਣਾ ਲੈਣਾ, ਜਾਣੀ ਇਹ ਰਲਵਾਂ ਮਿਲਵਾਂ ਕੰਮ ਆ ਜਿਹੜਾ ਇਹ ਚੱਲੀ ਜਾਂਦਾ। ਤੇ ਅਲਟੀਮੇਟਲੀ ਜਿਹੇ ਜੇ ਅਸੀਂ ਹੈਗੇ ਹਾਂ, ਉਹੋ ਜਿਹੇ ਹੀ ਆਲੇ ਦੁਆਲੇ ਬੋਲਬਾਲਾ ਹੋ ਜਾਂਦਾ, ਤੇ ਫਿਰ ਅਸੀਂ ਕਹਿੰਦੇ ਹਾਂ ਜੀ ਇਹ ਸਾਰਾ ਕੁਝ ਮਾੜਾ। ਬਾਹਰਲੇ ਦੇਸ਼ਾਂ ਵਿੱਚ ਬੈਠੇ ਹੋਏ ਲੋਕ ਨੇ ਸਾਡੇ ਇੱਥੇ ਜਿਹੜੇ, ਜਦੋਂ ਕੋਈ ਇੱਕ ਅੱਧੀ ਖਬਰ ਆ ਜਾਂਦੀ ਹੈ ਵੀ ਭਾਰਤ ਨੇ ਰਾਕੇਟ ਛੱਡਤਾ ਜੀ, ਆਹ ਕਰਤਾ, ਬੜੇ ਗੁਣ ਗਾਉਂਦੇ ਨੇ, ਬਹੁਤ ਗੁਣ ਗਾਉਂਦੇ ਨੇ, ਉਹ ਤਾਂ ਜੀ ਹੁਣ ਭਾਰਤ ਵਿਸ਼ਵ ਪਾਵਰ ਬਣ ਗਿਆ। ਮੈਂ ਕੋਈ ਭਾਰਤ ਦੀ ਨਿਖੇਧੀ ਨਹੀਂ ਕਰ ਰਿਹਾ, ਮੈਨੂੰ ਵੀ ਉਨਾ ਹੀ ਦੁੱਖ ਹੁੰਦਾ ਜਾਂ ਉਨੀ ਖੁਸ਼ੀ ਹੁੰਦੀ ਆ, ਮੈਂ ਤਾਂ ਸੱਚਾਈ ਤੁਹਾਨੂੰ ਥੋੜੀ ਜਿਹੀ ਦੱਸਣ ਦੀ ਕੋਸ਼ਿਸ਼, ਮੈਂ ਤਾਂ ਕੀ ਦੱਸਣੀ ਆ, ਜਿਹੜੀ ਆਲਰੇਡੀ ਲਿਖੀ ਪਈ ਆ ਜਾਂ ਅਖਬਾਰਾਂ 'ਚ, ਤਾਂ ਅਖਬਾਰਾਂ ਤੋਂ ਪੜ੍ਹ ਕੇ ਖਬਰਾਂ ਦੱਸਦੇ ਆ ਜਾਂ ਆਰਟੀਕਲ ਪੜ੍ਹ ਕੇ ਤੁਹਾਨੂੰ ਸੁਣਾਉਂਦੇ ਹਾਂ, ਸਾਡੇ ਕੋਲ ਕਿਹੜਾ ਮੀਟਰ ਲਾਏ ਹੋਏ ਨੇ, ਸਾਡੇ ਕੋਲ ਤਾਂ ਜ਼ਿੰਦਗੀ ਦਾ ਤਜਰਬਾ ਜਿੰਨੀ ਕੁ ਦੇਰ ਉੱਥੇ ਰਹੇ ਹਾਂ। ਤੇ ਸੱਚਾਈ ਇਹ ਆ, ਜੇ ਉੱਥੇ ਬਹੁਤਾ ਚੰਗਾ ਦੇਸ਼ ਸੀ ਨਾ, ਅਸੀਂ ਇੱਥੇ ਨਹੀਂ ਸੀ ਆਉਣਾ, ਸਾਨੂੰ ਅਫਸੋਸ ਆ ਇਸ ਗੱਲ ਦਾ ਵੀ ਆਪਦੀ ਮਿੱਟੀ, ਆਪਦੀ ਧਰਤੀ ਜਿੱਥੇ ਰਹੇ ਹਾਂ ਉਹ ਸਾਨੂੰ ਛੱਡਣੀ ਪਈ ਬਹੁਤ ਸਾਰੇ ਕਾਰਨਾਂ ਕਰਕੇ, ਜਿਹਦੇ 'ਚ ਰੋਟੀ ਰੋਜ਼ੀ, ਬੋਲਣ ਦੀ ਆਜ਼ਾਦੀ, ਬਹੁਤ ਕੁਛ ਆ, ਤੇ ਸਾਰਿਆਂ ਲਈ ਅਲੱਗ ਅਲੱਗ ਕਾਰਨ ਹੋ ਸਕਦੇ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਸਾਡਾ ਕੰਮ ਆ ਰੇਡੀਓ ਦਾ ਹੋਸਟਿੰਗ ਕਰਨੀ, ਬਹੁਤ ਹੀ ਅਸੀਂ ਗੱਲਾਂ ਇੱਥੋਂ ਨਹੀਂ ਕਰਦੇ, ਪਰ ਕਿਤੇ ਕਿਤੇ ਗੱਲਾਂ ਕਰਨ ਨੂੰ ਜੀ ਕਰਦਾ। ਜਿਹੜੇ ਕਹਿੰਦੇ ਨੇ ਕਿ ਪੋਲੀਟੀਸ਼ੀਅਨਸ ਧਰਮ ਦੀ ਬੜੀ ਪਰਵਾਹ ਕਰਦੇ ਨੇ, ਪੰਥਕ ਖਾਸ ਕਰਕੇ ਅਕਾਲੀਆਂ ਨੇ ਪੰਥ ਦਾ ਬੜਾ ਢੰਡੋਰਾ ਪਿੱਟਿਆ, ਉਹ ਹੁਣ ਅੰਦਾਜ਼ਾ ਲਾ ਲਓ ਵੀ ਮਲੂਕਾ ਪਰਿਵਾਰ ਬਾਰੇ, ਵੈਸੇ ਤਾਂ ਜਿਹੜੇ ਮਰਜ਼ੀ ਬਾਰੇ ਗੱਲ ਕਰ ਲਓ, ਸਾਰਿਆਂ ਬਾਰੇ ਗੱਲ ਕਰ ਸਕਦੇ ਹਾਂ, ਕਿਵੇਂ ਉਹਨਾਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਨੌਕਰੀਆਂ ਤੇ ਲਵਾਇਆ, ਟੀਚਰ ਤੋਂ ਅੱਗੇ ਪੀਸੀਐਸ, ਪੀਸੀਐਸ ਤੋਂ ਅੱਗੇ ਆਈਐਸ, ਫਿਰ ਵੀ ਤਸੱਲੀ ਨਹੀਂ ਹੋਈ, ਫਿਰ ਹੁਣ ਨੌਵਾਂ ਜਿਹੜੀ ਉਹ ਬੀਜੇਪੀ ਦੇ ਵਿੱਚ, ਮਤਲਬ ਇੰਨਾ ਕੀ ਹਾਲ ਆ, ਇਹ ਸਭ ਪੈਸੇ ਦੇ ਪੁੱਤ ਨੇ। ਜੇ ਲੋਕਾਂ ਨੂੰ ਲੱਗਦਾ ਵੀ ਭੋਰਾ ਭਰ ਵੀ, ਮਤਲਬ ਇਹੋ ਜਿਹੇ ਲੋਕਾਂ ਦੇ ਵਿੱਚ ਕੋਈ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਹੈਗੀ, ਤੇ ਅੰਦਾਜ਼ਾ ਲਗਾ ਲਓ ਤੁਸੀਂ, ਠੀਕ ਹੈ, ਕੁਛ ਹੈਗੇ ਨੇ ਸਿਆਣੇ ਸੋਝੀ ਵਾਲੇ ਲੋਕ, ਪਰ ਅਲਟੀਮੇਟਲੀ ਉਹਨਾਂ ਦਾ ਵੱਸ ਨਹੀਂ ਚੱਲਦਾ, ਉਹ ਕਿੱਧਰ ਨੂੰ ਜਾਣ, ਖਾਸ ਕਰਕੇ ਜਦੋਂ ਧਰਮ ਦੀ ਹਨੇਰੀ ਚੱਲਦੀ ਹੈ ਨਾ, ਜਿਵੇਂ ਮੋਦੀ ਸਾਹਿਬ 'ਚ ਝੁਲਾਉਣ ਦੀ ਗੱਲ ਕਰ ਰਹੇ ਆ, ਹਨੇਰੀ ਪਹਿਲਾਂ ਵੀ ਝੁਲਾਈ ਆ ਉਹਨਾਂ ਨੇ, ਲੋਕਾਂ ਦੀ ਸਮਝ ਤੇ ਇੱਕ ਤਾਂ ਹੁੰਦਾ ਨਾ ਪਰਦਾ ਪੈਣਾ, ਇੱਕ ਹੁੰਦਾ ਬਿਲਕੁਲ ਹੀ ਅੰਨੇ ਹੋ ਜਾਂਦੇ ਆ, ਉਹ ਹੱਥ ਚਕਾ ਚਕਾ ਕੇ ਲੋਕਾਂ ਤੋਂ ਕਹਿੰਦੇ ਨੇ ਬਈ ਇਹ ਲੋਕ ਨੇ ਜਿਹੜੇ, ਇਹਨਾਂ ਨੇ, ਇਹ ਲੋਕ ਮਤਲਬ ਮੁਸਲਮਾਨਾਂ ਵੱਲ ਇਸ਼ਾਰਾ ਕਰਦੇ ਨੇ ਵੀ ਇਹਨਾਂ ਨੇ ਇੱਥੇ ਆ ਕੇ ਇਹਨਾਂ ਨੇ ਤੁਹਾਡੀਆਂ ਪ੍ਰਾਪਰਟੀਆਂ ਤੇ ਕਬਜ਼ਾ ਕਰ ਲੈਣਾ, ਫਲਾਨੀ ਪਾਰਟੀ ਐਂ ਕਹਿੰਦੀ ਆ, ਕਾਂਗਰਸ ਐਂ ਕਹਿੰਦੀ, ਹਾਲਾਂਕਿ ਉਹ ਸਾਰਿਆਂ ਨੂੰ ਪਤਾ ਵੀ ਹੈ ਸਾਰੇ ਇੱਕੋ ਜਿਹੇ, ਪਰ ਕੋਈ ਮੈਨੀਫੈਸਟੋ 'ਚ ਇਹ ਜਿਹੀਆਂ ਗੱਲਾਂ ਨਹੀਂ ਲਿਖਦਾ ਹੁੰਦਾ, ਸੱਚਾਈ ਤੁਹਾਨੂੰ ਵੀ ਪਤਾ, ਕਿਤਾਬਾਂ ਤੁਸੀਂ ਵੀ ਪੜ੍ਹੀਆਂ ਹੋਈਆਂ, ਬਈ ਜੇ ਵਿਦੇਸ਼ੀ ਹਮਲਾਵਰ ਹਮਲੇ ਕਰਦੇ ਹੁੰਦੇ ਸੀ ਕਿਸੇ ਵੀ ਦੇਸ਼ ਦੇ ਵਿੱਚ, ਆਰੀਅਨ ਲੋਕ ਆਏ, ਉਹਨਾਂ ਨੇ ਇੱਥੇ ਦੇ ਜਿਹੜੇ ਓਰੀਜਨਲ ਵਸਿੰਦੇ ਸੀ ਦਰਾਵਿੜ, ਉਹਨਾਂ ਦਾ ਰੰਗ ਪੱਕਾ ਸੀ ਥੋੜਾ ਜਿਹਾ, ਕਿਉਂਕਿ ਭਾਰਤ ਦੇਸ਼ ਆ ਜਿਹੜਾ ਉਹ ਕੰਪੈਰੇਟਿਵਲੀ ਜਿਹੜਾ ਇਕੁਏਟਰ ਹੈ ਜਿਹਨੂੰ ਭੂ ਮੱਧ ਰੇਖਾ ਕਹਿੰਦੇ, ਉਹਦੇ ਨੇੜੇ ਪੈਂਦਾ, ਤੇ ਆਰੀਅਨ ਲੋਕ ਯੂਰਪ ਤੇ ਏਸ਼ੀਆ ਦੀ ਬਾਉਂਡਰੀ ਚੋਂ ਆਏ ਸੀ, ਉਹਨਾਂ ਦਾ ਰੰਗ ਥੋੜਾ ਜਿਹਾ ਚਿੱਟਾ ਸੀਗਾ, ਤੇ ਉਹ ਪੱਕੇ ਰੰਗ ਨੂੰ ਨਫ਼ਰਤ ਕਰਨ ਲੱਗ ਗਏ। ਦੇਖ ਲਓ ਹੁਣ ਤੁਸੀਂ ਇਹ ਸਦੀਆਂ ਪੁਰਾਣੀਆਂ ਗੱਲਾਂ, ਵੀ 1200-1300 ਸਾਲ ਪਹਿਲਾਂ ਈਸਾ ਤੋਂ, ਬਿਫੋਰ ਕ੍ਰਾਈਸਟ, ਜਾਣੀ ਅੱਜ ਤੋਂ 3,500-4,000 ਸਾਲ ਪਹਿਲਾਂ, ਜਦੋਂ ਆਏ ਉਦੋਂ ਦੀ ਗੱਲ ਆ ਇਹ ਵੀ ਉਹ ਥੋੜਾ ਜਿਹਾ ਰੰਗ ਚਿੱਟਾ ਸੀ ਤੇ ਮੂਲ ਵਸਿੰਦੇ ਸੀ ਜਿਹੜੇ ਥੋੜਾ ਜਿਹਾ ਰੰਗ ਪੱਕਾ ਸੀ ਤੇ ਇਹ ਸੱਚਾਈ ਆ ਅਸੀਂ ਅੱਜ ਤੱਕ ਵੀ ਪੱਕੇ ਰੰਗ ਨੂੰ ਨਫ਼ਰਤ ਕਰਦੇ ਹਾਂ। ਦੇਖੋ ਪੀੜ੍ਹੀ ਦਰ ਪੀੜ੍ਹੀ ਗੱਲਾਂ ਕਿਵੇਂ ਚੱਲਦੀਆਂ ਬਈ ਜੇ ਕਿਸੇ ਬੰਦੇ ਨੇ ਵਿਆਹ ਵੀ ਕਰਾਉਣਾ ਕਹਿਣਗੇ ਗੋਰੀ ਚਿੱਟੀ ਕੁੜੀ ਚਾਹੀਦੀ ਕਿੱਥੋਂ ਆਇਆ ਸ਼ਬਦ ਇਹ ਇਹ ਕਿਹੜਾ ਪੈਮਾਨਾ ਹੋਇਆ ਵੀ ਗੋਰਾ ਚਿੱਟਾ ਇਹ ਸਹੱਪਣ ਦਾ ਪੈਮਾਨਾ ਕਿਉਂ ਪੱਕਾ ਰੰਗ ਬਰਾਊਨ ਰੰਗ ਇਹ ਸਹੱਪਣ ਦਾ ਪੈਮਾਨਾ ਨਹੀਂ ਹੋ ਸਕਦਾ। ਅੱਛਾ ਫਿਰ ਇਹਨਾਂ ਦੇਸ਼ਾਂ ਜਦੋਂ ਸਾਡੇ ਨਾਲ ਕੁਛ ਹੁੰਦਾ ਅਸੀਂ ਕਹਿੰਦੇ ਇਹ ਤਾਂ ਰੇਸਿਸਟ ਆ। ਅਸੀਂ ਆਪਣੇ ਘਰਾਂ ਦੇ ਵਿੱਚ ਆਪਾਂ ਸਮਾਜ ਦੀ ਗੱਲ ਕਰ ਰਹੇ ਹਾਂ ਸਮਾਜ ਦੀ ਸੁਸਾਇਟੀ ਦੀ ਪੋਲੀਟੀਸ਼ੀਅਨ ਦੀ ਉੱਥੋਂ ਦੀ ਗੱਲ ਕਰ ਰਹੇ ਹਾਂ ਉੱਥੋਂ ਆਪਾਂ ਆਪਣਾ ਕੂੜਾ ਕਬਾੜ ਚੱਕ ਕੇ ਇੱਥੇ ਲੈ ਕੇ ਆਏ ਉਹਦੀ ਗੱਲ ਕਰ ਰਹੇ ਹਾਂ ਤੇ ਬਹੁ ਗਿਣਤੀ ਦੀ ਗੱਲ ਕਰ ਰਹੇ ਹਾਂ। ਗੱਲ ਉਹ ਲੇਖਕ ਤੋਂ ਸ਼ੁਰੂ ਹੋਈ ਸੀ ਵੀ ਉਹਨੇ ਲੇਖ ਲਿਖਿਆ ਸਦੀਆਂ ਪੁਰਾਣੀਆਂ ਗੱਲਾਂ ਸਾਡੇ ਚ ਵਸੀਆਂ ਨੇ ਅਸੀਂ ਨਹੀਂ ਕੀ ਹੁੰਦਾ ਦੇਖੋ ਤਰੱਕੀ ਦਾ ਪੈਮਾਨਾ ਕੀ ਹੁੰਦਾ ਵੀ ਕੌਨਸ਼ੀਅਸ ਐਫਰਟਸ ਕਰਕੇ ਆਪਾਂ ਮਾੜੀਆਂ ਗੱਲਾਂ ਆਪਣੇ ਚੋਂ ਕੱਢਣੀਆਂ ਹੁੰਦੀਆਂ ਜੇ ਆਪਾਂ ਆਪਣੀ ਬੋਲੀ ਦੇਖੋ ਬੋਲਣੀ ਚ ਆਪਣੀ ਚ ਕੋਈ ਮਾੜੇ ਸ਼ਬਦ ਆਉਂਦੇ ਨੇ ਤਾਂ ਆਪਾਂ ਨੂੰ ਮਾਂ ਪਿਓ ਟੀਚਰ ਟੋਕਦੇ ਆ ਵੱਡੇ ਟੋਕਦੇ ਆ ਵੀ ਆਹ ਸ਼ਬਦ ਬੋਲਣਾ ਨਹੀਂ ਇੱਕ ਦੁਆਰੇ ਆਪਾਂ ਤੋਂ ਫੇਰ ਬੋਲਿਆ ਜਾਂਦਾ ਸਬ ਕੌਨਸ਼ੀਅਸਲੀ ਭੁੱਲ ਜਾਂਦੇ ਆ ਹਨਾ ਤੇ ਆਪਾਂ ਨੂੰ ਫੇਰ ਟੋਕਿਆ ਜਾਂਦਾ ਹੌਲੀ ਹੌਲੀ ਆਪਾਂ ਉਹ ਸ਼ਬਦ ਮਾੜਾ ਬੋਲਣਾ ਛੱਡ ਦਿੰਦੇ ਹਾਂ। ਪਰ ਇੱਥੇ ਹਾਲ ਦੇਖੋ ਵੀ ਚਾਰ ਚਾਰ ਪੰਜ ਪੰਜ ਹਜ਼ਾਰ ਸਾਲ ਪਹਿਲਾਂ ਦੀਆਂ ਗੱਲਾਂ ਵੱਡੇ ਤੇ ਛੋਟੇ ਦਾ ਫਰਕ ਉੱਚੇ ਤੇ ਨੀਵੇਂ ਦਾ ਫਰਕ ਅਪਰ ਕਾਸਟ ਤੇ ਲੋਅਰ ਕਾਸਟ ਦਾ ਫਰਕ ਉਹ ਆਰੀਅਨਸ ਨੇ ਇੱਥੇ ਕਬਜ਼ਾ ਕਰਨ ਦੇ ਲਈ ਨਾ ਇਹ ਜਿਹੀਆਂ ਗੱਲਾਂ ਸਾਡੇ ਫੈਲਾਈਆਂ ਸਾਡੇ ਗ੍ਰੰਥਾਂ ਦੇ ਵਿੱਚ ਲਿਖੀਆਂ। ਜੇ ਤੁਸੀਂ ਪੁਰਾਣੇ ਗ੍ਰੰਥ ਫਲੋੜ ਲਓ ਨਾ ਈਵਨ ਦੇਵਤੇ ਤੇ ਰਾਕਸ਼ਸ ਦਾ ਕਨਸੈਪਟ ਵੀ ਇਹ ਰਾਕਸ਼ਸ ਐਕਚੁਅਲੀ ਰਾਕਸ਼ਸ ਪੱਕੇ ਰੰਗ ਵਾਲੇ ਲੋਕਾਂ ਨੂੰ ਕਿਹਾ ਜਾਂਦਾ ਸੀਗਾ ਜਿਹੜੇ ਜੰਗਲਾਂ ਦੇ ਵਿੱਚ ਜੀਵ ਜੰਤੂਆਂ ਦੀ ਰੱਖਿਆ ਕਰਦੇ ਸੀ ਦਰਖਤਾਂ ਦੀ ਰੱਖਿਆ ਕਰਦੇ ਸੀ। ਅੱਜ ਕੱਲ ਜਿਵੇਂ ਅੱਜ ਕੱਲ ਕਹਿੰਦੇ ਆ ਬਾਹਰਲੇ ਦੇਸ਼ਾਂ ਚ ਮੂਵਮੈਂਟ ਚੱਲੀਆਂ ਹੋਈਆਂ ਵੀ ਨੇਟਿਵਸ ਨੇ ਜਿਹੜੇ ਉਹਨਾਂ ਦੇ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਆ ਤਾਂ ਮੁੱਢਲੇ ਨੇਟਿਵ ਸੀ ਜਿਹੜੇ ਇੰਡੀਆ ਦੇ ਦਰਾਵੜ ਦੇ ਉਹਨਾਂ ਨੂੰ ਭਜਾ ਕੇ ਕੁੱਟ ਮਾਰ ਕੇ ਤੇ ਸਾਊਥ ਵਾਲੇ ਪਾਸੇ ਭਜਾਤਾ ਜਿਹੜੇ ਨਹੀਂ ਗਏ ਉਹਨਾਂ ਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਛੋਟੇ ਛੋਟੇ ਸ਼ਹਿਰ ਸੀ ਗੁਲਾਮ ਬਣਾ ਲਿਆ ਉਹ ਕੰਮ ਕਰਨ ਲੱਗ ਗਏ ਜਿਹਨਾਂ ਨੂੰ ਬਾਅਦ ਦੇ ਵਿੱਚ ਸੋ ਕਾਲਡ ਜਿਹੜੀਆਂ ਨੀਵੀਆਂ ਕਾਸਟ ਜਾਂ ਦਲਿਤ ਆ ਜਿਹੜੀ ਉਧਰ ਨੂੰ ਚਲੇ ਗਏ। ਇਹ ਮੈਂ ਤੁਹਾਡੇ ਸਾਹਮਣੇ ਪਿਕਚਰ ਆ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਸਾਡੇ ਵਿੱਚ ਕੀ ਕੁਝ ਆ ਜਿਹੜਾ ਕੁਛ ਅਸੀਂ ਆਪ ਉੱਥੇ ਕਰਦੇ ਹਾਂ ਬਾਹਰਲੇ ਦੇਸ਼ਾਂ ਚ ਆ ਕੇ ਜਦੋਂ ਅਸੀਂ ਸਹਿੰਦੇ ਹਾਂ ਫਿਰ ਸਾਨੂੰ ਥੋੜੀ ਜਿਹੀ ਅਕਲ ਆਉਂਦੀ ਹੈ ਪਰ ਇੰਨੀ ਕੁ ਅਕਲ ਸਾਨੂੰ ਕਦੇ ਵੀ ਨਹੀਂ ਆਉਂਦੀ ਵੀ ਅਸੀਂ ਉੱਥੇ ਜਾ ਕੇ ਥੋੜਾ ਬਹੁਤ ਕਹੀਏ ਜਾਂ ਪ੍ਰਚਾਰ ਕਰੀਏ ਜਾਂ ਜਿਹੜਾ ਵੀ ਸਾਧਨ ਸਾਡੇ ਕੋਲ ਹੈਗਾ ਉਹਦੇ ਰਾਹੀਂ ਅਸੀਂ ਕੋਸ਼ਿਸ਼ ਕਰੀਏ ਉਲਟਾ ਮਤਲਬ ਕੀ ਕਹਾਂ ਹੁਣ ਮੈਂ ਕਹਿਣਗੇ ਜੀ ਪੰਜਾਬ ਦੇ ਭਾਈਆਂ ਨੇ ਕਬਜ਼ਾ ਕਰ ਲੈਣਾ ਤੇ ਤੁਸੀਂ ਇੱਥੇ ਕੈਨੇਡਾ ਤੇ ਟੋਰਾਂਟੋ ਤੇ ਬ੍ਰੈਂਪਟਨ ਤੇ ਆ ਕੇ ਕਬਜ਼ਾ ਕਰ ਲਿਆ ਜੇ ਤੁਹਾਨੂੰ ਕੋਈ ਕਹੇ। ਸਾਡੀ ਮਾਨਸਿਕਤਾ ਜਿਹੜੇ ਸਮਾਜ ਚੋਂ ਅਸੀਂ ਆਏ ਹਾਂ ਬਸ ਇਹੋ ਜਿਹੀ ਆ ਇਹੋ ਜਿਹਾ ਸਦੀਆਂ ਤੋਂ ਅਸੀਂ ਵੈਸੇ ਤਾਂ ਗੁਲਾਮ ਰਹੇ ਹਾਂ ਮਾੜੀਆਂ ਗੱਲਾਂ ਸਾਡੇ ਚ ਬਹੁਤ ਜ਼ਿਆਦਾ ਨੇ। ਮੈਂ ਨਹੀਂ ਕਹਿੰਦਾ ਮੈਂ ਚੰਗਾ ਇਹ ਸਿੱਟਾ ਨਾ ਕੱਢ ਲਿਓ ਮੈਂ ਤਾਂ ਜੋ ਕੁਝ ਅਸੀਂ ਹੈਗੇ ਹਾਂ ਅਸੀਂ ਤਾਂ ਰੇਡੀਓ ਪ੍ਰੋਗਰਾਮ ਤੇ ਉਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ। ਮਾੜਿਆਂ ਦੇ ਵਿੱਚੋਂ ਵੀ ਅਸੀਂ ਮਾੜੇ ਹਾਂ ਮਤਲਬ ਜੇ ਤੁਸੀਂ ਤਰੱਕੀ ਦੇ ਪੈਮਾਨੇ ਸਾਡੇ ਕੀ ਨੇ ਤਰੱਕੀ ਦੇ ਪੈਮਾਨੇ ਸਾਡੇ ਇਹ ਨੇ ਬਈ ਸਾਰੀ ਉਮਰ ਗੋਡੇ ਗਿੱਟੇ ਘਸਾ ਕੇ ਜੇ ਸਾਡੇ ਕੋਲ ਕੋਈ ਚੀਜ਼ ਬਣ ਗਈ ਆ ਦੌਲਤ ਦੀ ਅਸੀਂ ਸਾਰਾ ਦਿਨ ਉਹਦੀ ਡਾਂਡੀ ਪਿੱਟਦੇ ਰਹਿੰਦੇ ਹਾਂ ਵਿਆਹਾਂ ਤੇ ਵੱਧ ਖਰਚ ਕਰਦੇ ਹਾਂ ਦਿਖਾਵਾ ਕਰਦੇ ਹਾਂ ਫੋਕਾ। ਜੇ ਸਾਡੇ ਨਾਲੋਂ ਕੋਈ ਆਰਥਿਕ ਤੌਰ ਤੇ ਥੋੜਾ ਜਿਹਾ ਪਿੱਛੇ ਆ ਅਸੀਂ ਉਹਦਾ ਮਜ਼ਾਕ ਉਡਾਉਂਦੇ ਹਾਂ ਜੇ ਸਾਡੇ ਨੂੰ ਅੱਗੇ ਵੀ ਅਸੀਂ ਉਹਨੂੰ ਇਹ ਕਹਿੰਦੇ ਵੀ ਇਹ ਬੇਈਮਾਨੀ ਕਰਕੇ ਅੱਗੇ ਵਧ। ਮੈਂ ਇੱਥੇ ਬਹੁਤ ਲੋਕਾਂ ਤੋਂ ਗੱਲਾਂ ਸੁਣਦਾ ਜੇ ਕੋਈ ਬਿਜ਼ਨਸ ਦੇ ਵਿੱਚ ਅੱਗੇ ਚੱਲਿਆ ਗਿਆ ਅਸੀਂ ਕਹਿੰਦੇ ਤਾਂ ਡਰੱਗ ਵੇਚ ਕੇ ਗਿਆ ਹੋਊਗਾ ਉਹ ਡਰੱਗ ਵੀ ਵੇਚੀ ਆ ਇਹ ਵੀ ਨਹੀਂ ਹੈਗੀ ਵੀ ਨਹੀਂ ਵੇਚੀ ਪਰ ਹਮੇਸ਼ਾ ਹੀ ਸਾਡਾ ਪੈਮਾਨਾ ਇਹ ਹੁੰਦਾ ਵੀ ਜੇ ਕੋਈ ਮਿਹਨਤ ਕਰਕੇ ਅੱਗੇ ਚੱਲਿਆ ਗਿਆ ਇਹ ਤਾਂ ਪੁੱਠੇ ਕੰਮ ਕਰਕੇ ਗਿਆ ਜੇ ਕੋਈ ਪਿੱਛੇ ਰਹਿ ਗਿਆ ਇਹ ਤਾਂ ਮਿਹਨਤ ਨਹੀਂ ਕਰਦਾ ਗਾ। ਮਤਲਬ ਸਾਡੇ ਚ ਨਾ ਦੇਖੋ ਕਲਚਰ ਚ ਬਹੁਤ ਵਧੀਆ ਗੱਲਾਂ ਨੇ ਬਹੁਤ ਚੰਗੀਆਂ ਨੇ ਪਰ ਬਹੁਤ ਮਾੜੀਆਂ ਵੀ ਹੈਗੀਆਂ। ਬਹੁਤ ਮਾੜੀਆਂ ਚ ਮਾੜੀ ਗੱਲ ਇਹ ਆ ਵੀ ਅਸੀਂ ਭੈੜੀ ਲੱਗਦੀ ਹੈ ਗੱਲ ਕਹਿਣੀ ਅਸੀਂ ਧਰਮ ਦੇ ਮਗਰ ਇੰਨਾ ਲੱਗਦੇ ਹਾਂ ਅਸੀਂ ਧਰਮ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਚੀਜ਼ ਹੋ ਸਕਦੀ ਆ ਮੈਂ ਉਹਦੇ ਤੇ ਕਮੈਂਟ ਨਹੀਂ ਕਰਦਾ ਗਾ ਜਿੰਨੀ ਦੇਰ ਤਾਈਂ ਨਿੱਜੀ ਮਸਲਾ ਰਹਿੰਦਾ। ਮੈਂ ਮੁਸਲਮਾਨ ਹਾਂ ਮੈਂ ਹਿੰਦੂ ਹਾਂ ਮੈਂ ਸਿੱਖ ਹਾਂ ਬੋਧੀ ਹਾਂ ਈਸਾਈ ਹਾਂ ਬਹੁਤ ਵਧੀਆ ਗੱਲ ਆ ਆਪੋ ਆਪਣੇ ਵਿਸ਼ਵਾਸ ਨੂੰ ਮੰਨੋ ਮੈਂ ਨੌਨ ਰਿਲੀਜੀਅਸ ਹਾਂ ਠੀਕ ਹੈ ਪਰ ਜਦੋਂ ਅਸੀਂ ਇਹਦੇ ਆਧਾਰ ਦੇ ਉੱਤੇ ਇਹ ਕਹਿਣ ਲੱਗ ਜਾਂਦੇ ਹਾਂ ਬਈ ਸਾਡੇ ਧਰਮ ਵਾਲੇ ਬੰਦੇ ਸਾਡੇ ਵਾਲੇ ਨੂੰ ਵੋਟ ਪਾਉਣੀ ਆ ਫਲਾਨੇ ਧਰਮ ਵਾਲੇ ਖਤਰਨਾਕ ਆ ਉਦੋਂ ਅਸੀਂ ਸਮਾਜ ਵਿਰੋਧੀ ਬਣ ਜਾਂਦੇ ਹਾਂ। ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਕਿਉਂਕਿ ਸਾਡੇ ਤੇ ਤਬਾ ਲੱਗ ਜਾਂਦਾ ਮਗਰੋਂ ਵੀ ਧਰਮਾਂ ਖਿਲਾਫ਼ ਬੋਲਦੇ। ਅਸੀਂ ਧਰਮਾਂ ਖਿਲਾਫ਼ ਨਹੀਂ ਬੋਲਦੇ, ਧਰਮਾਂ ਨੂੰ ਮਿਸਯੂਜ਼ ਅਸੀਂ ਕਰਦੇ ਹਾਂ। ਧਾਰਮਿਕ ਹੋਣ ਦੀ ਡੌਂਡੀ ਅਸੀਂ ਪਿੱਟਦੇ ਹਾਂ ਸਾਰਾ ਦਿਨ ਵੀ ਸਭ ਤੋਂ ਵੱਧ ਧਾਰਮਿਕ ਹਾਂ, ਤੇ ਧਰਮਾਂ ਨੂੰ ਮਿਸਯੂਜ਼ ਕਰਕੇ ਠਿੱਬੀ ਲਾ ਕੇ ਧਰਮਾਂ ਨੂੰ ਅਸੀਂ ਨਿੱਜੀ ਹਿੱਤਾਂ ਦੇ ਲਈ ਅਸੀਂ ਲਤਾੜ ਕੇ ਧਰਮ ਨੂੰ ਅੱਗੇ ਲੰਘ ਜਾਂਦੇ। ਆਪਣੇ ਆਪਣੇ ਧਰਮ ਦਾ ਅਸੀਂ ਆਪ ਜਿੰਨਾ ਮਰਜ਼ੀ ਮਜ਼ਾਕ ਉਡਾਈ ਜਾਈਏ, ਜੇ ਕੋਈ ਹੋਰ ਸਾਨੂੰ ਕਹਿ ਦੇ ਵੀ ਨਹੀਂ ਆਹ ਤਾਂ ਇੱਥੇ ਮਾਨਵਤਾ ਦਾ ਮਸਲਾ, ਅਸੀਂ ਕਹਿੰਦੇ ਇਹ ਤਾਂ ਜੀ ਸਾਡੀਆਂ ਧਾਰਮਿਕ ਰੋਹ ਰੀਤਾਂ ਦਾ ਮਜ਼ਾਕ ਉਡਾ ਰਿਹਾ। ਮੋਦੀ ਸਾਹਿਬ ਦੀ ਹਵਾ ਹੁਣ ਚੱਲੀ ਹੋਈ ਹੈ, ਥੋੜੀ ਜਿਹੀ ਗੱਲ ਕਰੋ, ਹਰੇਕ ਆਏ ਸਮਝਦਾ ਵੀ ਪਤਾ ਨਹੀਂ ਹਿੰਦੂ ਧਰਮ ਦੇ ਖਿਲਾਫ਼, ਅਸੀਂ ਹਿੰਦੂ ਧਰਮ ਦੇ ਖਿਲਾਫ਼ ਨਹੀਂ ਕੋਈ ਬੋਲਦਾ, ਨਾ ਕੋਈ ਸਿੱਖ ਧਰਮ ਦੇ ਖਿਲਾਫ਼ ਬੋਲਦਾ। ਪੰਜਾਬ ਦੇ ਵਿੱਚ ਕੋਈ ਗੱਲ, ਇੱਕ ਹੁਣ ਦੀ ਗੱਲ ਨਹੀਂ, ਪੁਰਾਣੀਆਂ ਗੱਲਾਂ ਲੈ ਲਓ, 80-85-90 ਦੀਆਂ ਗੱਲਾਂ ਲੈ ਲਓ, ਜੇ ਕੋਈ ਥੋੜੀ ਜਿਹੀ ਗੱਲ ਕਰਦਾ ਸੀ ਨਾ ਵੀ ਗੁਰਦੁਆਰਿਆਂ 'ਚ ਆਏ ਹੁੰਦਾ ਆਹ ਹੁੰਦਾ, ਉਹਨੂੰ ਕਹਿਣਗੇ ਉਹਨੂੰ ਕਹਿੰਦੇ ਸੀ ਇਹ ਤਾਂ ਜੀ ਸਿੱਖ ਧਰਮ ਦੇ ਖਿਲਾਫ਼ ਬੋਲਦਾ। ਅਤੇ ਜੇ ਕੋਈ ਉੱਧਰੋਂ ਬੀਜੇਪੀ ਦੀ ਜਿਹੜੀ ਬੀਜੇਪੀ ਜਿਹੜੇ ਰੰਗ ਨਾਲ ਰੰਗਣ ਦੀ ਕੋਸ਼ਿਸ਼ ਕਰ ਰਹੀ ਹੈ ਲੋਕਾਂ ਨੂੰ, ਦੇਸ਼ ਨੂੰ ਪਿੱਛੇ ਲਿਜਾ ਰਹੀ ਹੈ, ਲੋਕ ਕਹਿੰਦੇ ਸੀ ਤਾਂ ਹਿੰਦੂ ਧਰਮ ਦੇ ਖਿਲਾਫ਼ ਬੋਲਦਾ, ਬੰਦਾ ਜਾਊਗਾ ਕਿੱਧਰ? ਬੰਦਾ ਬੰਦਾ ਹੀ ਨਹੀਂ ਰਿਹਾ, ਜਾਂ ਤਾਂ ਬੰਦਾ ਹਿੰਦੂ ਆ ਜਾਂ ਸਿੱਖ ਆ ਜਾਂ ਮੁਸਲਮਾਨ। ਜਿਹੜਾ ਕਹਿੰਦਾ ਵੀ ਇਹਨਾਂ ਬਈ ਤੁਸੀਂ ਭਾਈ ਧਰਮ ਦੇ ਚੱਕਰਾਂ 'ਚ ਨਾ ਪਾਓ, ਉਹਨੂੰ ਚੱਕ ਕੇ ਉਹਨਾਂ ਨੂੰ ਅੰਦਰ ਦਿੱਤਾ ਹੋਇਆ। ਬੁੱਧੀਜੀਵੀ ਆ ਜਿਹੜੇ, ਪੱਤਰਕਾਰ ਆ ਜਿਹੜੇ, ਜਿਹੜੇ ਫਿਰਕੂ ਅੱਗ ਫੈਲਾਉਂਦੇ ਨੇ ਉਹ ਆਜ਼ਾਦ ਫਿਰਦੇ ਨੇ, ਉਹ ਕਹਿੰਦੇ ਅੱਗ ਲਾਈ ਚੱਲੋ ਤੁਸੀਂ, ਭਾਵੇਂ ਤੁਸੀਂ ਇੱਥੇ ਬੈਠੇ ਹੋ ਭਾਵੇਂ ਬਾਹਰ ਬੈਠੇ ਹੋ, ਤੁਸੀਂ ਚੱਕੀ ਚੱਲੋ ਬਸ, ਕਿਉਂਕਿ ਉਹਨਾਂ ਦੇ ਹਿੱਤਾਂ ਨੂੰ ਸਰਵ ਕਰਦੇ ਨੇ। ਇਹ ਨਾ ਜਦੋਂ ਬਹੁਤਾ ਜ਼ਿਆਦਾ ਇੱਕ ਹੱਦ ਤੋਂ ਅੱਗੇ ਪ੍ਰਚਾਰ ਚੱਲਿਆ ਜਾਂਦਾ, ਹੁੰਦਾ ਕੀ ਆ, ਇਹ 100-150 ਸਾਲਾਂ ਬਾਅਦ ਇਹੋ ਜਿਹੀ ਸਥਿਤੀ ਆਉਂਦੀ ਹੁੰਦੀ ਆ, ਹੁੰਦਾ ਉਹੀ ਕੁਛ ਹੁੰਦਾ ਜਿਹੜਾ ਜਰਮਨੀ 'ਚ ਹੋਇਆ। ਉਹ ਜਰਮਨੀ ਦੇ ਵਿੱਚ ਤੁਸੀਂ ਸਭ ਜਾਣਦੇ ਹੋ, ਦੂਸਰੀ ਸੰਸਾਰ ਜੰਗ ਦਾ ਕਾਰਨ ਜਾਣਦੇ ਹੋ ਤੁਸੀਂ, ਹਿਟਲਰ ਆ ਜਿਹੜਾ ਬੋਲਣ ਹੀ ਨਹੀਂ ਸੀ ਦਿੰਦਾ ਕਿਸੇ ਨੂੰ, ਜਰਮਨ ਕੌਮ ਦੇ ਨਾਂ ਦੇ ਉੱਤੇ ਉਹਨੇ ਜਰਮਨ ਕੌਮ ਸਭ ਤੋਂ ਵੱਧ ਸੋਹਣੀ ਆ, ਸਭ ਤੋਂ ਵੱਧ ਸਿਆਣੀ ਆ, ਇਹ ਦੁਨੀਆਂ ਨੂੰ ਤਰੱਕੀ ਕਰਾਊਗੀ, ਆਹ ਕਰੂ ਉਹ ਕਰੂ, ਉਹਨੇ ਸਿਆਣੇ ਸਿਆਣੇ ਲੋਕ ਮਗਰ ਲਾ ਲਏ। ਸਾਡੇ ਤਾਂ ਸਾਰਿਆਂ ਨੂੰ ਪਤਾ ਵੀ ਕਮਲਿਆਂ ਨੇ ਸਿਆਣੇ ਮਗਰ ਲਾਏ ਹੋਏ ਨੇ, ਉਹਨੇ ਸਿਆਣੇ ਤੋਂ ਸਿਆਣੇ ਲੋਕ ਮਗਰ ਲਾ ਲਏ, ਕੋਈ ਨਹੀਂ ਛੱਡਿਆ, ਕੋਈ ਕਵਿਤਾ ਲਿਖਣ ਵਾਲਾ ਨਹੀਂ ਛੱਡਿਆ ਵਧੀਆ, ਕੋਈ ਉਹਨੇ ਹੋਰ ਧਰਮ ਵਾਲਾ ਨਹੀਂ ਛੱਡਿਆ, ਜਿਊਜ਼ ਨਹੀਂ ਛੱਡਿਆ, ਕੋਈ ਕਾਮਰੇਡ ਨਹੀਂ ਛੱਡਿਆ, ਸਭ ਤੇ ਵਡਾਂਗਾ ਫੇਰੀ ਗਿਆ। ਅੱਛਾ, ਹੈਰਾਨੀ ਇਸ ਗੱਲ ਦੀ ਆ, ਵਿਦਵਾਨ ਕਹਿੰਦੇ ਨੇ, ਕਹਿੰਦੇ ਹੈਰਾਨੀ ਇਸ ਗੱਲ ਦੀ ਵੀ ਹਿਟਲਰ ਨੇ ਕਿਵੇਂ ਮਗਰ ਲਾਏ, ਤੇ ਹੈਰਾਨੀ ਦੀ ਕਿਹੜੀ ਗੱਲ, ਉਧਰ ਮੋਦੀ ਸਾਹਿਬ ਵੀ ਮਗਰ ਲਾਈਓ ਜਾਂਦੇ ਨੇ। ਹਿਟਲਰ ਤਾਂ ਅਖੀਰ ਆਪਦੀ ਮੌਤ ਤਾਂ ਮਰਿਆ ਨਾ ਹਿਟਲਰ, ਪਰ ਕਿੰਨੇ ਲੱਖਾਂ ਲੋਕਾਂ ਨੂੰ ਮਾਰ ਕੇ ਮਰਿਆ। ਮੈਂ ਨਹੀਂ ਕਹਿੰਦਾ ਕਿ 47 ਤੋਂ ਬਾਅਦ ਤਰੱਕੀ ਹੋਈ ਹੈ ਜਾਂ ਨਹੀਂ ਹੋਈ, ਤੁਹਾਨੂੰ ਪਤਾ ਸਾਰਾ, ਪਰ ਜਿਹੜੀ ਸਥਿਤੀ ਦੇ ਵਿੱਚ ਅੱਜ ਭਾਰਤ ਆ, ਜਿੱਥੇ ਪਹੁੰਚ ਚੁੱਕਿਆ ਅੱਜ ਹਾਲਾਤ, ਤੁਸੀਂ ਆਉਣ ਵਾਲੇ ਦਿਨਾਂ 'ਚ ਆਉਣ ਵਾਲੇ ਸਾਲਾਂ ਦੇ ਵਿੱਚ ਦੇਖੋਗੇ ਹਾਲ ਕੀ ਬਣਦੇ ਆ। ਜਿਹੜੇ ਕਹਿੰਦੇ ਭਾਰਤ ਵਿਸ਼ਵ ਗੁਰੂ ਬਣਨ ਜਾ ਰਿਹਾ ਨਾ, ਕਦੇ ਗਰੀਬੀ ਦਾ ਅੰਕੜਾ ਪੜ੍ਹ ਕੇ ਦੇਖਿਓ ਬਈ ਗਰੀਬੀ ਕਿੱਥੇ ਪਹੁੰਚ ਗਈ। ਮੈਂ ਬਹੁਤ ਹੈਰਾਨ ਹੁੰਦਾ ਹੁਣ ਕੀ ਡਾਟਾ ਪੇਸ਼ ਕਰੀਏ, ਇੱਥੋਂ ਜਾਂਦੇ ਆ ਦੋਸਤ ਮਿੱਤਰ ਜਾਂਦੇ ਆ ਕੇ ਕਹਿਣਗੇ ਤੁਸੀਂ ਤਾਂ ਐਵੇਂ ਰੇਡੀਓ 'ਤੇ ਬੋਲੀ ਜਾਂਦੇ ਹੁੰਦੇ, ਉੱਥੇ ਤਾਂ ਫਲਾਈਓਵਰ ਬ੍ਰਿਜ ਹੀ ਬਹੁਤ ਬਣ ਗਏ, ਲੈ ਕਰ ਲਓ ਗੱਲ। ਉਹ ਫਿਰ ਉਹਨਾਂ ਨੂੰ ਕਹੀਦਾ ਫਲਾਈਓਵਰ ਬ੍ਰਿਜ ਦੇ ਥੱਲੇ ਜਿਹੜਾ ਗੰਦ ਪਿਆ ਉਹ ਦੇਖਿਆ ਤੁਸੀਂ, ਕਿੰਨੇ ਬੱਚੇ ਭੁੱਖੇ ਮਰ ਰਹੇ, ਕਿੰਨੀਆਂ ਝੁੱਗੀਆਂ, ਕਹਿਣਗੇ ਤੁਸੀਂ ਤਾਂ ਆਹੀ ਗੱਲ ਕਰਦੇ ਹੋ। ਦਿੱਲੀ ਏਅਰਪੋਰਟ ਤੋਂ ਬਾਹਰ ਨਿਕਲੋ ਤੁਸੀਂ, ਏਅਰਪੋਰਟ ਤੋਂ ਬਾਹਰ ਨਿਕਲਦੇ ਸਾਰ ਨਾ ਆਲੇ ਦੁਆਲੇ ਨਿਗਾਹ ਘੁਮਾਇਓ ਤੁਸੀਂ, ਬਸ ਕੁਰਬਲ ਕੁਰਬਲ ਕਰਦੇ ਲੋਕ। ਕਦੇ ਦਿੱਲੀ ਨਾ ਜਾ ਕੇ ਤੁਸੀਂ ਇੱਧਰ ਉੱਧਰ ਘੁੰਮਣ ਦੀ ਕੋਸ਼ਿਸ਼ ਕਰਿਓ, ਮੈਂ ਇਕੱਲੇ ਦਿੱਲੀ ਦੀ ਗੱਲ ਨਹੀਂ ਕਰਦਾ ਗਾ, ਵੱਡੇ ਮਹਾਨਗਰਾਂ ਦੇ ਵਿੱਚ ਜਿਹੜੇ 'ਚ ਮਰਜ਼ੀ ਚਲੇ ਜਾਇਓ, ਇੰਨਾ ਕੁ ਮਾੜਾ ਹਾਲ ਆ, ਇੰਨਾ ਕੁ ਮਾੜਾ ਹਾਲ ਆ ਦੋਸਤੋ। ਤੁਸੀਂ ਦੇਖਿਆ ਬਸ, ਤੁਸੀਂ ਬੋਲਦੇ ਨਹੀਂ, ਮੇਰੇ ਕੋਲ ਰੇਡੀਓ ਇਸ ਕਰਕੇ ਮੈਂ ਬੋਲ ਪੈਂਦਾ, ਪਿਆਰ ਆਪਣੇ ਦੇਸ਼ ਨੂੰ ਆਪਣੇ ਦੇਸ਼ ਨਾਲ ਸਾਰਿਆਂ ਨੂੰ ਹੁੰਦਾ, ਪਰ ਹੈਰਾਨੀ ਦੀ ਗੱਲ ਆ, ਹੈਰਾਨੀ ਇਸ ਕਰਕੇ ਆ ਮੈਨੂੰ, ਜਦੋਂ ਸਾਡੇ ਦੋਸਤ ਗੱਲ ਕਰਦੇ ਨੇ ਨਾ ਬਹੁਤ ਤਾਰੀ, ਕਹਿਣਗੇ ਜੀ ਭਾਰਤ ਦੇ ਵਿੱਚ ਨਾ ਹੁਣ ਬਹੁਤ ਤਰੱਕੀ ਹੋ ਗਈ ਆ, ਅਮੀਰ ਬਹੁਤ ਵੱਧ ਗਏ ਨੇ, ਮੇਰੀ ਗੱਲ ਉਲਟ ਹੁੰਦੀ ਹੈ, ਮੈਂ ਕਹਿੰਦਾ ਅਮੀਰ ਬਣੇ ਕਿਵੇਂ, ਅਮੀਰ ਇਸ ਕਰਕੇ ਬਣ ਰਹੇ ਆ ਕਿਉਂਕਿ ਗਰੀਬ ਨੇ ਗਰੀਬੀ ਵੱਧ ਰਹੀ ਆ। ਜਦੋਂ ਤੁਸੀਂ ਬੇਸਿਕ ਇਹ ਅਸੂਲ ਸਮਝੋਗੇ ਨਾ, ਅਮੀਰ ਕਿੱਥੋਂ ਪੈਦਾ ਹੁੰਦਾ? ਅਮੀਰ ਗਰੀਬ ਨੂੰ, ਤੁਹਾਨੂੰ ਹੈਰਾਨੀ ਆ ਬਈ ਮੇਰੇ ਕੋਲ ਸ਼ਬਦਾਂ ਦੀ ਥੋੜ ਪੈ ਜਾਂਦੀ ਆ। ਅਮੀਰ ਬਣਦਾ ਹੀ ਤਾਂ ਕਿਉਂਕਿ ਗਰੀਬ ਨੂੰ ਲੁੱਟਦਾ। ਜੇ ਗਰੀਬ ਆ ਸੋਸਾਇਟੀ ਦੇ ਵਿੱਚ ਤਾਂ ਅਮੀਰ ਤਾਂ ਹੈਗਾ ਹੀ ਹੈਗਾ। ਕਹਿਣਗੇ ਜੀ ਭਾਰਤ ਨਾ, ਕਹਿਣਗੇ ਸੋਨੇ ਦੀ ਚਿੜੀਆ ਜੀ, ਠੀਕ ਹੈਗਾ, ਖਣਿਜ ਪਦਾਰਥ ਬਹੁਤ ਨੇ ਭਾਰਤ ਚ, ਦਾਨ ਦੇਣ ਵਾਲੇ ਬੜੇ ਨੇ। ਉਹ ਦਾਨ ਦੇਣ ਵਾਲੇ ਤਾਂ ਹੀ ਹੋ ਜੇ ਦਾਨ ਲੈਣ ਵਾਲੇ ਬੈਠੇ ਨੇ। ਭੁੱਖਿਆਂ ਨੂੰ ਦਾਨ ਦਿੱਤਾ ਜਾਂਦਾ ਨਾ, ਤਕੜਿਆਂ ਨੂੰ ਕੌਣ ਦਾਨ, ਤਕੜਾ ਦਾਨ ਲੈਂਦਾ ਹੀ ਨਹੀਂ ਹੈਗਾ। ਤੁਸੀਂ ਮੈਨੂੰ ਕਹੋਗੇ ਵੀ ਮੈਂ ਨਾ ਤੁਹਾਨੂੰ 2 ਰੁਪਏ ਦਾਨ ਦੇ ਦੇਣਾ, ਮੈਂ ਕਿਉਂ ਦਾਨ ਲਊਂਗਾ? ਜੇ ਤੁਹਾਨੂੰ ਕੋਈ ਕਹਿ ਦੇ ਵੀ ਮੈਂ ਤੁਹਾਨੂੰ $100 ਡੋਨੇਟ ਕਰਦਾ, ਲੈ ਲਓਗੇ? ਨਹੀਂ ਲਓਗੇ ਨਾ। ਤੁਸੀਂ ਕਹੋਗੇ $100 ਨੂੰ ਮੈਂ ਮਾਰਦਾ ਲੱਤ, ਮੈਂ ਤਾਂ ਸ਼ਾਮ ਤੱਕ 500 ਬਣਾ ਲੈਣਾ, ਕਹੋਗੇ ਨਾ? ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਮਤਲਬ ਗਰੀਬੀ ਦਾ ਕਾਰਨ ਇਹ ਹੀ ਹੈ ਵੀ ਬਈ ਗਰੀਬ ਜਿਹੜਾ ਕੰਮ ਕਰਦਾ ਨਾ, ਉਹਦੀ ਕਿਰਤ ਸ਼ਕਤੀ ਅਮੀਰ ਦੀ ਜੇਬ ਚ ਜਾ ਹੀ ਜਾਂਦੀ ਹੈ, ਇੱਥੇ ਵੀ ਜਾਂਦੀ ਹੈ, ਉੱਥੇ ਵੀ ਜਾਂਦੀ ਹੈ। ਇੱਥੇ ਕਾਨੂੰਨ ਨੇ, ਇੱਥੇ ਕੋਲੈਕਟਿਵ ਬਾਰਗੇਨਿੰਗ ਆ, ਇਹ ਡੈਮੋਕਰੇਸੀ ਦੀ ਅਗਲੀ ਸਟੇਜ ਆ, ਉੱਥੇ ਡੈਮੋਕਰੇਸੀ ਕਹਿਣ ਨੂੰ ਆ ਹੈ ਨੀ ਗੀ। ਜਿਹੜੇ ਸਮਾਜ ਜਿੰਨੇ ਜ਼ਿਆਦਾ ਗਰੀਬ ਹੋਣਗੇ ਨਾ, ਉਨੇ ਹੀ ਅਮੀਰ ਹੋਣਗੇ। ਜਿੱਥੇ ਗਰੀਬੀ ਘੱਟ ਹੋ ਉੱਥੇ ਅਮੀਰੀ ਵੀ ਘੱਟ ਹੋ। ਯੂਰਪ ਦੇ ਵਿੱਚ ਅਮੀਰ ਤੇ ਗਰੀਬ ਬਹੁਤ ਥੋੜਾ ਗੈਪ ਆ, ਬੇਸਿਕ ਫੈਸਿਲਿਟੀ ਸਾਰਿਆਂ ਨੂੰ ਮਿਲਦੀਆਂ ਨੇ। ਮਤਲਬ ਇਹ ਹੈ ਸਾਡੇ ਨਾ ਤੰਦ ਨਹੀਂ ਉਲਝੀ ਹੋਈ, ਤਾਣੀ ਉਲਝੀ ਹੋਈ ਆ। ਉਹ ਤਾਣੀ ਉਲਝੀ ਤੁਸੀਂ 2 ਸਾਲ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹੋ, 5 ਸਾਲ। ਮੈਂ ਦੇਖੇ ਨੇ ਇੱਥੇ ਵੱਡੇ ਵੱਡੇ ਆਫਿਸਰ ਇੱਥੇ ਪਹੁੰਚਦੇ ਨੇ, ਕਹਿੰਦੇ ਕੀ ਕਰੀਏ ਜੀ, ਸਾਡੀ ਕੋਈ ਗੱਲ ਹੀ ਨਹੀਂ ਸੁਣਦਾ। ਹੌਲੀ ਹੌਲੀ ਘਰ ਵਾਲੇ ਵੀ ਸੁਣਨ ਨੂੰ ਹਟ ਜਾਂਦੇ ਆ, ਕਹਿੰਦੇ ਇਹਦਾ ਤਾਂ ਦਿਮਾਗ ਫਿਰਿਆ ਹੋਇਆ। ਛੋਟੀਆਂ ਛੋਟੀਆਂ ਗੱਲਾਂ ਬਹੁਤ ਹੀ, ਜਦੋਂ ਕੋਈ ਬੰਦਾ ਮੁਲਾਜ਼ਮ ਲੱਗ ਜਾਂਦਾ ਨਾ ਘਰ ਵਾਲੇ, ਉਦੋਂ ਐਕਸਪੈਕਟ ਕਰਦੇ ਵੀ ਇਹ ਚੋਰੀ ਦਾ ਸਮਾਨ ਲੈ ਕੇ ਆਊਗਾ। ਚੋਰੀ ਦਾ ਸਮਾਨ ਬਈ, ਕੋਈ ਜੇਈ ਲੱਗਿਆ, ਕੋਈ SDO ਲੱਗਿਆ, ਕੋਈ ਐਕਸੀਅਨ ਲੱਗਿਆ, ਕੋਈ ਮੁਲਾਜ਼ਮ ਲੱਗਿਆ। ਜੇ ਕਿਤੇ ਪੁਲ ਬਣ ਰਿਹਾ, ਉੱਥੋਂ ਰੇਤਾ ਹੀ ਚੱਕ ਕੇ ਲਿਆਊ। ਜੇ ਬਿਜਲੀ ਵਾਲਾ ਕੋਈ, ਉਹ PVC ਜਿਹੜੀ ਕੇਬਲ ਆ, ਉਹ ਹੀ ਚੱਕ ਕੇ ਲਿਆਊ। ਬੇਈਮਾਨੀ ਸਾਡੇ ਹੱਡਾਂ ਦੇ ਵਿੱਚ ਰਚੀ ਹੋਈ, ਮਤਲਬ ਸਾਨੂੰ ਵਿਹਲ ਮਿਲ ਜੇ। ਇਹ ਤਾਂ ਇੱਥੇ ਕਹਿਣ ਦੀਆਂ ਗੱਲਾਂ ਵੀ ਦੱਸਣ, ਉਹਨਾਂ ਦੀ ਕਿਰਤ ਕਰੋ, ਕਹਿੰਦੇ ਉੱਥੇ ਵੀ ਬਹੁਤ ਨੇ। ਇਹ ਤਾਂ ਲਿਖੀਆਂ ਹੋਈਆਂ ਗੱਲਾਂ ਨੇ। ਆਹ ਬਾਦਲ ਵਰਗੇ ਨੇ ਕਿਰਤ ਕੀਤੀ ਆ, ਮਲੂਕੇ ਨੇ ਕਿਰਤ ਕੀਤੀ ਆ, ਆ ਜਿਹੜਾ ਬੇਅੰਤ ਸਿੰਘ ਦਾ ਮੁੰਡਾ, ਇਹਨੇ ਕਿਰਤ ਕੀਤੀ ਆ। ਦਿਖਾਓ ਕਿਹਨੇ ਕਿਰਤ ਕੀਤੀ ਆ, ਮੋਦੀ ਸਾਹਿਬ ਨੇ ਕਿਰਤ ਕੀਤੀ ਆ। ਹਾਂ, ਜਿਹੜੇ ਕਲਾਮ ਪ੍ਰੋਫੈਸਰ ਅਬੁਲ ਕਲਾਮ ਸੀ, ਸਾਇੰਟਿਸਟ ਸੀ, ਉਹਨਾਂ ਨੇ ਕਿਰਤ ਜ਼ਰੂਰ ਕੀਤੀ ਆ। ਹੁੰਦੇ ਨੇ ਵਿਲੱਖਣ ਸ਼ਖਸੀਅਤ ਹੁੰਦੀਆਂ। 99.9 ਜਿਹੜੇ ਲੀਡਰ ਨੇ, ਮਹਾ ਚੋਰ, ਠੱਗ, ਬੇਈਮਾਨ ਨੇ। ਬੇਈਮਾਨਾਂ ਚੋਂ ਤੁਸੀਂ ਬੈਸਟ ਬੇਈਮਾਨ ਚੁਣਨਾ, ਉਹ ਚੁਣਿਆ ਤਾਂ ਜਾਣਾ ਜੇ ਲੋਕਾਂ ਨੂੰ ਲੜਾਓਗੇ ਧਰਮ ਦੇ ਨਾਂ ਤੇ। ਇਹ ਰਾਜਨੀਤੀ ਆ ਜੀ, ਇਹ ਵਿਸ਼ਵ ਸ਼ਕਤੀ ਬਣ ਜਾ ਰਿਹਾ। ਤੇ ਆਹ ਦੂਜੇ ਜਿਹੜੇ ਇੱਥੇ ਨੇ ਸਾਡੇ ਦੇਸ਼ ਵੱਡੇ, ਜਿਨ੍ਹਾਂ ਨੂੰ ਕਹਿੰਦੇ ਨੇ ਸੋ ਕਾਲਡ, ਆਹ ਅਮੈਰੀਕਾ ਵਰਗੇ, ਇਹ ਇੰਨੇ ਕੁ ਦਾਲ ਆਉਂਦੇ ਨੇ, ਇੰਨੇ ਕੁ ਦੋਗਲੇ ਨੇ ਇਹ। ਜਦੋਂ ਤਾਂ ਇਹਨਾਂ ਨੂੰ ਲੱਗਦਾ ਵੀ ਮੋਦੀ ਦਾ ਵਿਰੋਧ ਹੋ ਕੇ ਸਾਨੂੰ ਦੁਨੀਆ ਚ ਸਾਨੂੰ ਚੰਗਾ ਸਮਝਿਆ ਜਾਊਗਾ, ਇਹ ਕਹਿੰਦੇ ਅਸੀਂ ਤਾਂ ਜੀ ਮੋਦੀ ਨੂੰ ਵੀਜ਼ਾ ਨਹੀਂ ਦੇਣਾ। ਜਦੋਂ ਇਹਨਾਂ ਨੂੰ ਫਿਰ ਅਗਲੇ ਪਲ ਦਿਖਦਾ ਵੀ ਏਡੀ ਵੱਡੀ ਮੰਡੀ ਆ ਉੱਥੇ ਚੀਜ਼ਾਂ ਵੇਚਣ ਲਈ, ਤੇ ਫਿਰ ਫਟਾਫਟ ਕਹਿੰਦੇ ਜੀ ਮੋਦੀ ਸਾਹਿਬ ਤਾਂ ਹੁਣ ਤਰੱਕੀ ਬਹੁਤ ਕਰ ਰਹੇ ਨੇ। ਮੈਂ ਇੱਕ ਬੰਦੇ ਦੀ ਗੱਲ ਨਹੀਂ ਕਰ ਰਿਹਾ, ਅਗੇਨ ਚਲੋ ਉਹ ਤਾਂ ਕਿਉਂਕਿ ਪ੍ਰਧਾਨ ਮੰਤਰੀ ਨੇ, ਜ਼ਿੰਮੇਵਾਰ ਨੇ, ਇਸ ਕਰਕੇ ਆਪਾਂ ਆਪਣੀ ਡਿਊਟੀ ਬਣਦੀ ਹੈ। ਦੇਖੋ ਜੇ ਕੋਈ ਬੰਦਾ ਸਿਸਟਮ ਚਲਾ ਰਿਹਾ, ਜੇ ਸਿਸਟਮ ਚ ਨੁਕਸ ਨੇ ਤਾਂ ਇਹਦਾ ਮਤਲਬ ਬੰਦਾ ਜ਼ਿੰਮੇਵਾਰ ਆ। ਸਾਡੇ ਜਿਹੜਾ ਕੋਈ ਨੁਕਸ ਪੈਂਦਾ ਇੱਥੇ, ਆਪਾਂ ਕਹਿੰਦੇ ਨੀ ਵੀ ਟਰੂਡੋ ਸਾਹਿਬ ਆਏ ਆ, ਲਿਬਰਲ ਪਾਰਟੀ ਆਏ ਆ, ਇਹਦਾ ਮਤਲਬ ਜਿਹੜੀ ਪਾਰਟੀ ਰਾਜ ਕਰ ਰਹੀ ਹੁੰਦੀ ਆ, ਜਿਹੜਾ ਉਹਦਾ ਮੁਖੀ ਆ, ਉਹਦੇ ਤੇ ਗੱਲ ਆਉਂਦੀ ਆ। ਤੇ ਜੇ ਮੁਖੀ ਆਪ ਹੀ ਗੱਲ ਪੁੱਠੀ ਕਰੇ, ਹੁਣ ਮੋਦੀ ਸਾਹਿਬ ਨੇ ਜਿਹੜਾ ਪਰਸੋਂ ਜਿੱਥੇ ਬਿਆਨ ਦਿੱਤਾ, ਉਹਨੂੰ ਕੌਣ ਠੀਕ ਠਹਿਰਾ ਦੂਗਾ? ਕਾਫੀ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ, ਇੱਕ ਕਾਲਰ ਸਾਡੇ ਨਾਲ ਨੇ, ਪਹਿਲਾਂ ਉਹਨਾਂ ਦੀ ਗੱਲ ਸੁਣ ਲਈਏ ਜੀ ਆਪਾਂ। ਹਾਂਜੀ ਨਿੱਘਾ ਸਵਾਗਤ ਜੀ ਤੁਹਾਡਾ। ਲਾਈਨ ਡ੍ਰੌਪ ਹੋ ਗਈ ਦੋਸਤੋ, ਦੁਬਾਰਾ ਕਰ ਲਿਓ ਕਾਲ, ਆਪਾਂ ਬ੍ਰੇਕ ਲੈ ਲੈਂਦੇ ਹਾਂ ਛੋਟੀ।
ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰਾਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫੋਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ।
ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711।
ਦੈਟਸ 310-9711। ਪੀਜ਼ਾ ਡਿਪੋ ਦਾ ਪੀਜ਼ਾ।
ਇੱਕ ਵਾਰੀ ਫਿਰ ਨੇ ਕਿਹਾ ਸਵਾਗਤ ਸਾਡੀ। ਦੋਸਤੋ ਗੱਲ ਚੱਲ ਰਹੀ ਹੈ ਵੀ ਮੋਦੀ ਸਾਹਿਬ ਨੇ ਨਾ ਬਿਆਨ ਦਿੱਤਾ ਜਿਹੜਾ ਕਿ ਹੇਟ ਸਪੀਚ ਆ। ਉਹ ਕਹਿੰਦੇ ਵੀ ਜਿਹੜੀ ਕਾਂਗਰਸ ਪਾਰਟੀ ਆ ਉਹਨਾਂ ਨੇ ਕਿਹਾ ਵੀ ਜਿਹੜੇ ਮੁਸਲਮਾਨ ਨੇ ਉਹਨਾਂ ਦਾ ਫਸਟ ਰਾਈਟ ਆ ਕੰਟਰੀ ਦੇ ਰਿਸੋਰਸਿਸ ਦੇ ਉੱਤੇ, ਤੇ ਜੇ ਉਹ ਪਾਵਰ ਦੇ ਵਿੱਚ ਆ ਜਾਂਦੀ ਆ ਤੇ ਉਹ ਕਹਿੰਦੇ ਵੀ ਇਹ ਉਹ ਮੁਸਲਮਾਨਾਂ ਨੂੰ ਜਾਂ ਜਿਨ੍ਹਾਂ ਦੇ ਵੱਧ ਬੱਚੇ ਆ ਉਹਨਾਂ ਨੂੰ ਇਹ ਜਿਹੜੀ ਤੁਹਾਡੀ ਵੈਲਥ ਆ ਜਿਹੜੀ ਤੁਹਾਡੀ ਦੌਲਤ ਆ ਉਹਨਾਂ ਦੇ ਵਿੱਚ ਵੰਡ ਦੇਣਗੇ ਤੁਹਾਡੇ ਤੋਂ ਲੈ ਕੇ। ਇਹ ਜਿਹਾ ਗੈਰ ਜ਼ਿੰਮੇਵਾਰਾਨਾ ਬਿਆਨ ਆ ਜਿਹੜਾ ਉਹਨਾਂ ਨੇ ਦਿੱਤਾ। ਵੈਸੇ ਬਹੁਤ ਲੋਕਾਂ ਦੇ ਮਨ ਦੇ ਵਿੱਚ ਨਾ ਕੁਝ ਗੱਲਾਂ ਨੇ ਜਿਹੜੀਆਂ ਉਹ ਬੋਲਦੇ ਨਹੀਂ। ਇੱਕ ਗੱਲ ਉਹ ਇਹ ਨਹੀਂ ਬੋਲਦੇ, ਕਹਿਣਗੇ ਜਾਂ ਬੋਲ ਵੀ ਦਿੰਦੇ ਕਈ ਵਾਰੀ ਆਮ ਲੋਕ ਵੀ ਕਹਿਣਗੇ ਜੀ ਮੁਸਲਮਾਨ ਤਾਂ ਬਾਹਰੋਂ ਆਏ ਹੋਏ ਆ। ਅੱਛਾ ਤੁਸੀਂ ਹਾਲ ਦੀ ਘੜੀ ਛੱਡ ਦਿਓ ਇਹ ਗੱਲਾਂ ਸਾਰੀਆਂ। ਜੇ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਅੱਜ ਤੋਂ 100 ਸਾਲ ਬਾਅਦ, ਅੱਜ ਤੋਂ 50 ਸਾਲ ਬਾਅਦ ਜਿਹੜੇ ਇੱਥੋਂ ਦੇ ਸਿਟੀਜ਼ਨ ਆ ਇੱਥੇ ਕੋਈ ਕਹੇ ਵੀ ਤੁਸੀਂ ਤਾਂ ਇੰਡੀਆ ਤੋਂ ਆਏ ਹੋਏ ਹੋ, ਤੁਹਾਨੂੰ ਕਿਹੋ ਜਿਹਾ ਲੱਗੂਗਾ? ਜਿਹੜੀ ਪਹਿਲੀ ਜਨਰੇਸ਼ਨ ਆਉਂਦੀ ਆ ਨਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀ ਉਹਨੂੰ ਮਿਹਨਤ ਕਿੰਨੀ ਕਰਨੀ ਪੈਂਦੀ ਹੈ, ਉਹਦੀ ਕੰਟਰੀਬਿਊਸ਼ਨ ਕੀ ਹੁੰਦੀ ਹੈ। ਦੇਖੋ ਜਿਹੜੇ ਬਾਹਰੋਂ ਇਨਵੇਡਰਸ ਆਏ ਨਾ, ਮੈਂ ਆਰੀਅਨ ਲੋਕਾਂ ਦੀ ਗੱਲ ਕੀਤੀ ਸੀ, ਓਰੀਜਨਲ ਵਸਿੰਦਿਆਂ ਨੂੰ ਉਹਨਾਂ ਨੇ ਦਰਾਵਿਡਸ ਨੂੰ ਸਾਊਥ ਵਾਲੇ ਪਾਸੇ ਤੱਕ ਤਾਂ ਬਾਕੀਆਂ ਨੂੰ ਗੁਲਾਮ ਬਣਾ ਲਿਆ। ਉਦੋਂ ਬਾਅਦ ਕਿੰਨੇ ਇਨਵੇਡਰ ਆਏ, ਕਿੰਨੇ ਹੀ ਆਏ, ਚੰਗੇਜ਼ ਖਾਨ ਤੋਂ ਲੈ ਕੇ ਮਤਲਬ ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ, ਮੁਹੰਮਦ ਗੌਰੀ, ਮਹਿਮੂਦ ਗਜ਼ਨ ਵੀ ਇਹ ਇਨਵੇਡਰਸ ਨੇ। ਇਨਵੇਡਰਸ ਆਏ, ਇਨਵੇਡਰਸ ਵਾਪਸ ਚਲੇ ਗਏ, ਪਰ ਜਿਹੜੇ ਲੋਕ ਇੱਥੇ ਸੈਟਲ ਹੋ ਗਏ ਉੱਥੇ ਇਹ ਪ੍ਰੋਬਲਮ ਇਹ ਹੈਗੀ, ਉਸ ਵੇਲੇ ਇਹ ਵੰਡੀਆਂ ਇਸ ਤਰ੍ਹਾਂ ਨਹੀਂ ਸੀ ਜਿਵੇਂ ਹੁਣ ਆ ਵੀ ਆ ਭਾਰਤ ਆ, ਪਾਕਿਸਤਾਨ ਆ, ਅਫਗਾਨਿਸਤਾਨ ਆ, ਇਹ ਵੰਡੀਆਂ ਬਾਅਦ ਦੀਆਂ ਨੇ। ਲੋਕ ਮੂਵ ਕਰਦੇ ਰਹਿੰਦੇ ਆ, ਸਾਡੇ ਵੱਡੇ ਵਡੇਰੇ ਅਫਰੀਕਾ ਦੇ ਵਿੱਚੋਂ ਆਏ ਸੀ ਬਹੁਤ ਹਜ਼ਾਰਾਂ ਲੱਖਾਂ ਸਾਲ ਪਹਿਲਾਂ, ਮਿਲੀਅਨਸ ਆਫ ਈਅਰਸ ਪਹਿਲਾਂ ਅਫਰੀਕਾ ਤੋਂ ਹੁੰਦੇ ਹੁੰਦੇ ਯੂਰਪ ਦੇ ਵਿੱਚ ਪਹੁੰਚੇ ਸੀ ਰੋਟੀ ਰੋਜ਼ੀ ਦੀ ਭਾਲ ਦੇ ਵਿੱਚ, ਉਹ ਅੱਗੇ ਦੀ ਅੱਗੇ ਜਾਂਦੇ ਰਹੇ। ਤਾਂ ਇਹਦਾ ਮਤਲਬ ਇਹ ਥੋੜਾ ਹੋ ਗਿਆ ਬਈ ਉਹ ਵਿਦੇਸ਼ੀ ਨੇ। ਜਿੱਥੇ ਕੋਈ ਸੈਟਲ ਹੋ ਗਿਆ ਇਵੇਂ ਹੀ ਜਿਹੜੇ ਇਸਲਾਮ ਨੂੰ ਮੰਨਣ ਵਾਲੇ ਲੋਕ ਸੀ ਉਹ ਸੈਟਲ ਹੋ ਗਏ, ਉਹਨਾਂ ਦੀ ਉਹ ਪੀੜੀ ਦਰ ਪੀੜੀ ਇੱਥੇ ਰਹਿ ਰਹੇ ਨੇ। ਇਨਵੇਡਰ ਤਾਂ ਆਏ, ਨਾਦਰ ਸ਼ਾਹ ਅਰਗੇ ਭੱਜ ਗਏ, ਸਿਕੰਦਰ ਆਇਆ, ਸਿਕੰਦਰ ਵੀ ਭੱਜ ਗਿਆ। ਜਿਹੜੇ ਲੋਕ ਸੈਟਲ ਹੋ ਗਏ ਉਹਨਾਂ ਨੂੰ ਤੁਸੀਂ ਵਿਦੇਸ਼ੀ ਕਹੋ, ਇਹਦਾ ਇਸ ਤਰ੍ਹਾਂ ਦਾ ਫਿਰ ਜਿਹੜੇ ਹੁਣ ਵੀ ਉੱਥੇ ਰਹਿ ਰਹੇ ਨੇ, ਭਾਵੇਂ ਹਿੰਦੂ ਧਰਮ ਨੂੰ ਮੰਨਦੇ ਨੇ ਭਾਵੇਂ ਸਿੱਖ ਧਰਮ ਨੂੰ ਮੰਨਦੇ ਨੇ, ਉਹ ਵੀ ਵਿਦੇਸ਼ੀ ਹੋਈ ਨੇ। ਕੈਨੇਡਾ ਦੇ ਵਿੱਚ ਜਿਹੜੇ ਇੱਥੋਂ ਦੇ ਨੇਟਿਵਸ ਨੇ ਉਹ ਹੀ ਅਸਲੀ ਨੇਟਿਵਸ ਨੇ, ਬਾਕੀ ਬਾਅਦ ਵਾਲੇ ਤਾਂ ਇੰਗਲੈਂਡ ਵਾਲੇ ਬਾਅਦ ਚ ਆਏ, ਆਪਾਂ ਤਾਂ ਹੁਣ ਆਏ ਹਾਂ ਅਜੇ 100 ਸਾਲ ਪਹਿਲਾਂ। ਮਤਲਬ ਬੇਤੁਕੀਆਂ ਗੱਲਾਂ ਜਿਨ੍ਹਾਂ ਦੀ ਕੋਈ ਸੈਂਸ ਹੀ ਨਹੀਂ ਬਣਦੀ ਨਾ, ਉਹ ਦੇਸ਼ ਦਾ ਪ੍ਰਧਾਨ ਮੰਤਰੀ ਕਰ ਰਿਹਾ। ਮੈਨੂੰ ਨਹੀਂ ਪਤਾ ਕੀ ਸ਼ਬਦ ਵਰਤੋਂਗੇ ਇਹਦੇ ਲਈ, ਕਿ ਕਾਲਰ ਸਾਡੇ ਨਾਲ ਨੇ। ਹਾਂਜੀ, ਨਹੀਂ ਜੀ ਨਹੀਂ, ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ, ਫਿਰ ਰਾਜਪਾਲ ਬਰਾੜ ਨਾਲ ਗੱਲਾਂ ਕਰਦੇ ਹਾਂ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਦੋਸਤੋ ਔਰਾ ਕਿਚਨ ਦਾ ਨੰਬਰ ਲਿਖ ਕੇ ਰੱਖ ਲੋ ਜੇ ਤੁਸੀਂ ਰੈਨੋਵੇਸ਼ਨ ਕਰਾ ਰਹੇ ਹੋ ਨਵੀਂ ਕਿਚਨ ਲਾਉਣੀ ਹੈ ਤੇ ਫਿਰ ਬਹੁਤ ਸੋਹਣੀ ਕਿਚਨ ਇਹ ਬਣਾਉਂਦੇ ਨੇ ਜੇ ਤੁਸੀਂ ਕਸਟਮ ਬਿਲਡ ਘਰ ਬਣਾ ਰਹੇ ਹੋ ਤੇ ਹਾਈ ਐਂਡ ਕਿਚਨ ਚਾਹੀਦੀ ਫਿਰ ਵੀ ਇਹਨਾਂ ਨਾਲ ਤਾਲਮੇਲ ਕਰ ਲਿਓ 9056732872 9056732872 ਇਹਨਾਂ ਦਾ ਕੀਤਾ ਹੋਇਆ ਕੰਮ ਦੇਖੋ ਇਹਨਾਂ ਦਾ ਫੋਨ ਨੰਬਰ ਲੈ ਲਿਓ ਜਿਨ੍ਹਾਂ ਦੀ ਕਿਚਨ ਇਹਨਾਂ ਨੇ ਬਣਾਈਆਂ ਨੇ ਤੁਸੀਂ ਹੈਰਾਨ ਹੋ ਜਾਓਗੇ ਇੰਨੀਆਂ ਵਧੀਆ ਕਿਚਨ ਕੁਆਲਿਟੀ ਤੇ ਐਕਸਲੈਂਟ ਫਿਨਿਸ਼ਿੰਗ ਹੁੰਦੀ ਹੈ ਇਹਨਾਂ ਦੇ ਕੰਮ ਦੀ ਕਿਚਨ ਦੀ ਤਾਲਮੇਲ ਕਰ ਲਿਓ ਔਰਾ ਕਿਚਨ ਵਾਲਿਆਂ ਨਾਲ 9056732872 ਇਹਨਾਂ ਦਾ ਨੰਬਰ ਆ ਵੀਰਵਾਰ ਵਾਲੇ ਦਿਨ ਸਾਡੇ ਕੋਲ 5-7 ਮਿੰਟ ਸਾਡੇ ਨਾਲ ਲਾਉਂਦੇ ਹੁੰਦੇ ਨੇ ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਰਾੜ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ
ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਜੀ
ਸਤਿ ਸ੍ਰੀ ਅਕਾਲ ਤੁਸੀਂ ਪ੍ਰੋਟੈਕਸ਼ਨ ਬਾਰੇ ਆਈ ਮੀਨ ਇੰਸ਼ੋਰੈਂਸ ਬਾਰੇ ਦੱਸਦੇ ਰਹਿੰਦੇ ਹੋ ਵੀ ਕਿਤੇ ਬਾਈ ਚਾਂਸ ਤੁਸੀਂ ਵੱਧ ਲੋਨ ਚੱਕਿਆ ਹੋਇਆ ਜਾਂ ਤੁਸੀਂ ਬਿਮਾਰ ਹੋ ਗਏ ਹੋ ਜਾਂ ਤੁਸੀਂ ਲਾਈਫ ਇੰਸ਼ੋਰੈਂਸ ਕਿਉਂ ਕਰਾ ਕੇ ਰੱਖਣੀ ਹੈ ਹਨਾ ਫੁੱਲੀ ਪ੍ਰੋਟੈਕਟਿਡ ਕਿਵੇਂ ਰਹਿਣਾ ਤਾਂ ਕਿ ਜੇ ਤੁਹਾਡੇ 60 ਫੇਟ ਵੱਜ ਜੇ ਜਾਂ ਬਾਈ ਚਾਂਸ ਤੁਹਾਡੀ ਜਾਨ ਵੀ ਚਲੀ ਜਾਵੇ ਤੇ ਆਉਣ ਮਤਲਬ ਫਾਈਨੈਂਸ਼ੀਅਲ ਟ੍ਰਬਲ ਤੁਹਾਡੀ ਫੈਮਿਲੀ ਨੂੰ ਕੋਈ ਨਾ ਆਵੇ ਕਿਤੇ ਕਿਤੇ ਤੁਸੀਂ ਦੱਸਦੇ ਹੁੰਦੇ ਹੋ ਵੀ ਪੈਸੇ ਜੋੜ ਕੇ ਰੱਖੇ ਹੋਏ ਆ ਤੁਸੀਂ ਤੇ ਉਹਦੀ ਵਧੀਆ ਗਰੋਥ ਹੋਵੇ
ਤੇ
ਅੱਜ ਕਾਹਦੇ ਬਾਰੇ ਗੱਲਬਾਤ ਸਾਂਝੀ ਕਰਨੀ ਚਾਹੁੰਦੇ ਹੋ
ਹਾਂਜੀ ਬਿਲਕੁਲ ਬਰਾੜ ਸਾਹਿਬ ਅੱਜ ਆਪਾਂ ਗੱਲਬਾਤ ਕਰਦੇ ਹਾਂ ਜੀ ਦੇਖੋ ਜਿਹੜਾ ਹੁਣ ਬਜਟ ਆਇਆ ਉਹਦੇ ਵਿੱਚ ਤਕਰੀਬਨ ਜਿਹੜਾ ਹੈਗਾ ਕੈਪੀਟਲ ਗੇਨ ਨੂੰ ਵਧਾ ਦਿੱਤਾ ਗਿਆ ਜਿਹੜਾ ਕਿ ਗਰੋਥ ਦੇ ਉੱਤੇ 50% ਸੀਗਾ ਹਾਫ ਪਰਸੈਂਟ ਸੀ ਉਹ ਹੁਣ 2/3 ਹੋ ਗਿਆ ਜੀ 66% ਆਫ ਯੂਰ ਕੈਪੀਟਲ ਗੇਨ ਜਿਹੜਾ ਹੈਗਾ ਦੈਟ ਵਿਲ ਬੀ ਟੈਕਸਡ ਤੇ ਸਾਨੂੰ ਜਿਵੇਂ ਆਪਾਂ ਅਕਸਰ ਇਨਵੈਸਟਮੈਂਟਸ ਕਰਦੇ ਹਾਂ ਕਈ ਵਾਰੀ ਕੀ ਹੁੰਦਾ ਸਾਡੀ ਇੰਟਰਸਟ ਇਨਕਮ ਹੁੰਦੀ ਆ ਜਿੱਥੇ ਤੁਹਾਨੂੰ ਇੰਟਰਸਟ ਇਨਕਮ ਆਉਂਦੀ ਆ ਉਹ 100% ਟੈਕਸੇਬਲ ਹੁੰਦੀ ਆ ਤੁਹਾਡੀ ਮਾਰਜਨਲ ਟੈਕਸ ਬ੍ਰੈਕਟ ਦੇ ਮੁਤਾਬਕ ਫਿਰ ਜਿੱਥੇ ਕੈਪੀਟਲ ਗੇਨ ਆਉਂਦਾ ਜੀ ਉਹ ਤੁਹਾਡੀ ਟੈਕਸ ਹੁੰਦੀ ਆ ਤਕਰੀਬਨ ਹੁਣ ਤੱਕ 25 ਜੂਨ ਤੱਕ ਜਿਹੜਾ ਹੈਗਾ ਉਹ 50% ਟੈਕਸੇਬਲ ਹੋਏਗਾ ਜਿਹੜਾ ਵੀ ਗੇਨ ਹੋਇਆ ਤੇ 25 ਜੂਨ ਤੋਂ ਬਾਅਦ ਉਹ ਤਕਰੀਬਨ 66% ਟੈਕਸੇਬਲ ਹੋ ਜਾਣਾ
ਜੀ ਉਹ 2.5 ਲੱਖ ਤੋਂ ਉੱਤੇ ਹੁੰਦਾ ਤਾਂ
ਹਾਂ 2.5 ਲੱਖ ਤੋਂ ਉੱਪਰ ਬਿਲਕੁਲ ਜੀ ਬਿਲਕੁਲ ਤੇ ਕਾਰਪੋਰੇਸ਼ਨ ਦੇ ਵਿੱਚ ਪਰ ਜਿਹੜਾ ਬਰਾੜ ਸਾਹਿਬ ਉਹਦੇ ਤੇ ਕੋਈ ਇਹਨੂੰ ਐਗਜ਼ੈਂਪਸ਼ਨ ਨਹੀਂ ਦਿੱਤੀ ਗਈ ਉਹ ਫੁੱਲੀ ਟੈਕਸੇਬਲ ਹੋਏਗਾ ਜੀ ਉਹ 50 ਤੋਂ 66% ਹੋ ਜਾਏਗਾ ਜਿਹੜਾ ਜੋ ਤੁਸੀਂ ਜਦੋਂ ਕਾਰਪੋਰੇਸ਼ਨ ਦੇ ਵਿੱਚ ਇਨਵੈਸਟਮੈਂਟ ਕਰਦੇ ਹਾਂ ਤਾਂ ਉਹਦੇ ਵਿੱਚ ਕੋਈ ਐਗਜ਼ੈਂਪਸ਼ਨ ਨਹੀਂ ਦਿੱਤੀ ਉਹਨਾਂ ਨੇ ਤਾਂ ਕਹਿਣ ਤੋਂ ਭਾਵ ਕਈ ਵਾਰੀ ਹੁੰਦਾ ਵੀ ਆਪਾਂ ਕਾਰਪੋਰੇਸ਼ਨ ਦੇ ਵਿੱਚੋਂ ਡਿਵੀਡੈਂਡ ਲੈਂਦੇ ਹਾਂ ਜਾਂ ਆਮ ਜਿਵੇਂ ਹੁਣ ਅਸੀਂ ਪਬਲਿਕ ਟ੍ਰੇਡਿਡ ਕੰਪਨੀ ਦੇ ਸਟਾਕ ਲਏ ਹੋਏ ਆ ਉਹਦੇ ਵਿੱਚ ਸਾਨੂੰ ਡਿਵੀਡੈਂਡ ਆਉਂਦੇ ਆ ਉਹਦੀ ਅਲੱਗ ਪਰਸੈਂਟੇਜ ਹੁੰਦੀ ਆ ਫੋਰ ਐਗਜ਼ਾਮਪਲ 47% ਆ ਸੋ ਇਹ ਆਪਾਂ ਗੱਲ ਤਾਂ ਕਰ ਰਹੇ ਹਾਂ ਵੀ ਜਿਹੜੀ ਅਸੀਂ ਹੁਣ ਤੱਕ ਦੀ ਪਲੈਨਿੰਗ ਕੀਤੀ ਸੀਗੀ ਕਿਸੇ ਵੀ ਚੀਜ਼ ਦੇ ਵਿੱਚ ਅਸੀਂ ਇਨਵੈਸਟਮੈਂਟ ਕੀਤੀ ਸੀਗੀ ਅਸੀਂ ਉਹ ਪੁਰਾਣੇ ਜਿਹੜਾ ਟੈਕਸ ਲਾਅ ਉਹਦੇ ਮੁਤਾਬਕ ਕੀਤੀ ਸੀਗੀ ਤੇ ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ 25 ਜੂਨ ਤੋਂ ਬਾਅਦ ਕੋਈ ਵੀ ਚੀਜ਼ ਤੁਸੀਂ ਉਸ ਤੋਂ ਬਾਅਦ ਵੇਚੋਗੇ ਤੇ ਅਗਰ ਉਹਦੇ ਤੇ ਕੈਪੀਟਲ ਗੇਨ ਆਉਂਦਾ ਤਾਂ ਉਹ ਓਬਵੀਅਸਲੀ ਯੂ ਵਿਲ ਬੀ ਅੰਡਰ ਹਾਇਰ ਟੈਕਸ ਬ੍ਰੈਕਟ ਦੇ ਵਿੱਚ ਕਹਿਣ ਤੋਂ ਭਾਵ ਹੁਣ ਉਹਦੀ ਪਲੈਨਿੰਗ ਕਿਵੇਂ ਕੀਤੀ ਜਾ ਸਕਦੀ ਹੈ ਬਰਾੜ ਸਾਹਿਬ ਵੀ ਇਹ ਬਹੁਤ ਜ਼ਰੂਰੀ ਗੱਲ ਮੈਂ ਦੱਸਣ ਜਾ ਰਿਹਾ ਵੀ ਇਸ ਕੈਨੇਡਾ ਦੇ ਵਿੱਚ ਤਕਰੀਬਨ 60% ਤੋਂ ਉੱਪਰ ਸੈਲਫ ਇੰਪਲੋਇਡ ਲੋਕ ਨੇ ਸਮਾਲ ਬਿਜ਼ਨਸ ਜਿਹਨੂੰ ਕਹਿ ਸਕਦੇ ਹਾਂ ਰਾਈਟ ਆਪਣਾ ਪਾਪੂਲੇਸ਼ਨ ਹੁਣ ਸਾਨੂੰ ਉਹਦੇ ਚ ਖਦਸ਼ਾ ਕੀ ਹੁੰਦਾ ਵੀ ਜਦੋਂ ਅਸੀਂ ਬਿਜ਼ਨਸ ਕਰਦੇ ਹਾਂ ਇੱਕ ਤਾਂ ਸਾਨੂੰ ਹੁੰਦਾ ਵੀ ਕੱਲ ਨੂੰ ਕੋਈ ਬਿਜ਼ਨਸ ਫੇਲ ਹੋ ਗਿਆ ਬੈਂਕਰਪਸੀ ਕਰਨੀ ਪੈਗੀ ਪ੍ਰਪੋਜ਼ਲ ਸਾਈਨ ਕਰਨੀ ਪੈਗੀ ਜੇ ਸਾਡੇ ਕ੍ਰੈਡੀਟਰ ਜਿਹੜੇ ਨੇ ਉਹ ਸਾਡੀਆਂ ਪ੍ਰਾਪਰਟੀਜ਼ ਤੇ ਦਾਅਵੇਦਾਰ ਬਣ ਸਕਦੇ ਨੇ ਉਹਦੇ ਵਿੱਚ ਕੀ ਹੈ ਕਿ ਜਿਹੜਾ ਟਰੱਸਟ ਪਲੇ ਕਰਦਾ ਇੰਸ਼ੋਰੈਂਸ ਕੰਪਨੀ ਕੀ ਹੈ ਕਿ ਜਿੰਨੇ ਵੀ ਅਸੀਂ ਪ੍ਰੋਡਕਟ ਜਾਂ ਤੁਹਾਡੀ ਪਲੈਨਿੰਗ ਕਰਦੇ ਹਾਂ ਉਹ ਟਰੱਸਟ ਨੂੰ ਅੱਗੇ ਰੱਖ ਕੇ ਕਰਦੇ ਹਾਂ ਉਹ ਸਾਰੀ ਚੀਜ਼ ਤੁਹਾਡੀ ਟਰੱਸਟ ਦੇ ਵਿੱਚ ਆਉਂਦੀ ਆ ਜਿੱਥੇ ਟਰੱਸਟ ਦਾ ਨਾਂ ਆਉਂਦਾ ਉਹਦੇ ਤੇ ਪਹਿਲੀ ਚੀਜ਼ ਆ ਜਾਂਦੀ ਆ ਵੀ ਪ੍ਰੋਟੈਕਸ਼ਨ ਫਰੋਮ ਯੂਅਰ ਕ੍ਰੈਡੀਟਰਸ ਠੀਕ ਹੈ ਜੀ ਹੁਣ ਤੁਸੀਂ ਐਂਡ ਆਫ ਦਾ ਡੇ ਗੇਮ ਹੁੰਦੀ ਆ ਜੀ ਵੀ ਕੋਈ ਇਨਵੈਸਟਮੈਂਟ ਕਰ ਲਓ ਕੋਈ ਕੁਛ ਕਰ ਲਓ ਐਂਡ ਆਫ ਦਾ ਡੇ ਤੁਹਾਡੀ ਪਾਕਟ ਦੇ ਵਿੱਚ ਕੀ ਆਉਣਾ ਦੈਟ ਵਟ ਇਟ ਮੈਟਰਸ ਦਾ ਮੋਸਟ ਜੇ ਆਪਾਂ ਉਹ ਬਾਕੀ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਸਿਰਫ ਪੇਪਰ ਮਨੀ ਹੁੰਦਾ ਵੀ ਤੁਹਾਡੀ ਇੰਨੀ ਵੱਧ ਗਈ ਜੀ ਇੰਨੀ ਘੱਟ ਗਈ ਆ ਐਂਡ ਆਫ ਦਾ ਡੇ ਜਦੋਂ ਆਪਾਂ ਉਹਨੂੰ ਵਾਈਂਡ ਅਪ ਕਰਨਾ ਤੁਹਾਡੀ ਜੇਬ ਦੇ ਵਿੱਚ ਕੀ ਆਉਂਦਾ ਤੇ ਤੁਹਾਨੂੰ ਕਿੱਥੋਂ ਕਿੱਥੋਂ ਪ੍ਰੋਟੈਕਸ਼ਨ ਮਿਲ ਸਕਦੀ ਆ ਸੋ ਅਸੀਂ ਕੀ ਕਰਦੇ ਹਾਂ ਵੀ ਸਾਡੇ 3-4 ਪਿੱਲਰ ਨੇ ਜਿਹਦੇ ਤੇ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਜਾਂ ਸਟੇਟ ਪਲੈਨਿੰਗ ਹੁੰਦੀ ਆ ਵੀ ਪਹਿਲੀ ਤਾਂ ਚੀਜ਼ ਤੁਹਾਡੇ ਤੋਂ ਕ੍ਰੈਡੀਟਰ ਤੋਂ ਤੁਹਾਡੇ ਪ੍ਰੋਟੈਕਟਡ ਆ ਜਿਹੜੀ ਤੁਹਾਡੀ ਜਾਇਦਾਦ ਤੁਸੀਂ ਇਨਵੈਸਟਮੈਂਟ ਕਰਦੇ ਆ ਦੂਜੀ ਚੀਜ਼ ਉਹ ਕੁਇਕ ਤੁਹਾਡਾ ਪੇ ਆਊਟ ਆ ਜੀ ਕਿਉਂਕਿ ਜੇ ਤੁਹਾਡੀਆਂ ਬੈਂਕਸ ਦੇ ਵਿੱਚ ਜਾਂ ਹੋਰ ਕਿਤੇ ਤੁਹਾਡੀਆਂ ਇਨਵੈਸਟਮੈਂਟਸ ਪਈਆਂ ਕੱਲ ਨੂੰ ਤੁਹਾਨੂੰ ਗੱਲਬਾਤ ਹੋ ਜਾਂਦੀ ਆ ਉਹਨਾਂ ਨੇ ਤੁਹਾਡੀ ਬਿੱਲ ਦੀ ਕਾਪੀ ਮੰਗਣੀ ਆ ਤੁਹਾਡੀ ਟਰਸਟੀ ਦੀ ਐਗਜ਼ੈਕਟਰ ਦੀ ਕਾਪੀ ਮੰਗਣੀ ਆ ਤੇ ਜਿੰਨਾ ਚਿਰ ਵੀ ਉਹ ਫਿਰ ਉਹ ਤੁਹਾਡੀ ਵਿਲ ਪ੍ਰੋਬੇਟ ਹੋਣੀ ਆ ਕੋਰਟ ਦੇ ਵਿੱਚ, ਜੇ ਕੋਈ ਵੀ ਕਿਸੇ ਨੂੰ ਓਬਜੈਕਸ਼ਨ ਹੋ ਗਈ ਤਾਂ ਉਹਨੂੰ 2 ਮਹੀਨੇ ਮਹੀਨਾ 6 ਮਹੀਨੇ ਕਈ ਸਾਲ ਵੀ ਲੱਗ ਸਕਦੇ ਨੇ। ਸੋ ਅਸੀਂ ਉਹਨੂੰ ਸਿਰਫ ਬਾਈਪਾਸ ਕਰ ਦਿੰਦੇ ਹਾਂ ਕਿ ਅਸੀਂ ਸਿਰਫ ਜਿਹੜਾ ਹੈਗਾ ਮੰਨ ਲਓ ਕਿ ਬੰਦੇ ਦੀ ਡੈਥ ਹੋ ਗਈ, ਡੈਥ ਸਰਟੀਫਿਕੇਟ ਪ੍ਰੋਡਿਊਸ ਕਰਤਾ ਤੇ ਤੁਹਾਨੂੰ ਕੁਇਕ ਪੇ ਆਊਟ ਕਰਤੀ ਵਿਦ ਇਨ ਵੀਕਸ ਔਰ ਵਿਦ ਇਨ ਫਿਊ ਡੇਜ਼ ਵੀ ਆਪਾਂ ਕਹਿ ਸਕਦੇ ਹਾਂ। ਤੀਜੀ ਚੀਜ਼ ਹੈਗੀ ਆ ਪ੍ਰਾਈਵੇਸੀ। ਜਦੋਂ ਵੀ ਤੁਹਾਡੀ ਕੋਈ ਚੀਜ਼ ਤੁਹਾਡੀ ਸਟੇਟ ਦੇ ਥਰੂ ਜਾਂਦੀ ਆ ਜਾਂ ਬਿੱਲ ਦੇ ਥਰੂ ਆ, ਉਹ ਪਬਲਿਕ ਡੋਮੇਨ ਬਣ ਜਾਂਦਾ, ਕੋਈ ਵੀ ਉਹਨੂੰ ਐਕਸੈਸ ਕਰ ਸਕਦਾ। ਹੁਣ ਤੁਸੀਂ ਕੋਰਟ ਦੇ ਵਿੱਚ ਕੋਈ ਮਰਜ਼ੀ ਕੇਸ ਕੱਟ ਲਓ ਤੁਹਾਡਾ, ਅਸੀਂ ਤੁਹਾਨੂੰ ਪ੍ਰਾਈਵੇਸੀ ਦਿੰਨੇ ਆ। ਉਹਦੇ ਵਿੱਚ ਕਿਸੇ ਨੂੰ ਨਹੀਂ ਪਤਾ, ਤੁਹਾਨੂੰ ਪਤਾ ਤੇ ਬੈਨੀਫਿਸ਼ਰੀ ਨੂੰ ਪਤਾ ਹਰ ਚੀਜ਼ ਦਾ। ਤੇ ਤੀਜੀ ਜਿਹੜੀ ਚੀਜ਼ ਆ ਟੈਕਸ ਫਰੀ ਬੈਨੀਫਿਟ ਜਿਹੜਾ ਲੈਣਾ। ਹੁਣ ਦੇਖੋ ਟੈਕਸ ਵਧਾ ਰਹੇ ਆ ਗਵਰਨਮੈਂਟ, ਕੱਲ ਨੂੰ ਜੇ ਸਾਡਾ ਜਿਹੜਾ ਡੈਫਿਸਿਟ ਇੰਨਾ ਹੋ ਗਿਆ, ਕੱਲ ਨੂੰ ਸਾਡਾ ਪ੍ਰਿੰਸੀਪਲ ਰੈਸੀਡੈਂਟ ਜਿਹੜਾ ਐਗਜ਼ੈਂਪਟਡ ਆ ਉਹ ਵੀ ਟੈਕਸੇਬਲ ਹੋ ਸਕਦਾ। ਸੋ ਟੈਕਸ ਵਧਣ ਦੇ ਖਦਸ਼ੇ ਵੱਧ ਜਾਂਦੇ ਆ ਜਿੱਥੇ ਸਾਡਾ ਜਿਹੜਾ ਹੈਗਾ ਬਜਟ ਆ ਉਹ ਡੈਫਿਸਿਟ ਜਾਂਦਾ। ਅਸੀਂ ਤੁਹਾਡੀ ਪਲੈਨਿੰਗ ਕਰਦੇ ਹਾਂ ਵੀ ਕਿਵੇਂ ਤੁਹਾਨੂੰ ਤੁਹਾਡੀ ਬੈਨੀਫਿਸ਼ਰੀ ਨੂੰ ਟੈਕਸ ਫਰੀ ਜਿਹੜਾ ਹੈਗਾ ਪੈਸਾ ਜਾਵੇ, ਟੈਕਸ ਫਰੀ ਜਾਇਦਾਦ ਜਾਵੇ। ਸੋ ਇਹਨਾਂ ਪਲੈਨਿੰਗ ਦੇ ਵਿੱਚ ਚਾਹੇ ਤੁਹਾਡੀ ਪ੍ਰੋਟੈਕਸ਼ਨ ਦੀ ਗੱਲ ਆ ਜਾਂਦੀ ਆ, ਚਾਹੇ ਤੁਹਾਡੀ ਇਨਵੈਸਟਮੈਂਟ ਦੀ ਗੱਲ ਆ ਜਾਂਦੀ ਆ, ਤੇ ਲਾਈਫ ਇੰਸ਼ੋਰੈਂਸ ਜਿਹੜਾ ਹੈਗਾ ਬਹੁਤ ਹੀ ਵੱਡਾ ਵਾਈਟਲ ਰੋਲ ਪਲੇ ਕਰਦੀ ਆ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ। ਜੇ ਤੁਹਾਡੀ ਕਾਰਪੋਰੇਸ਼ਨ ਹੈ ਜਾਂ ਤੁਸੀਂ ਇੰਡੀਵਿਜੁਅਲ ਵੀ ਪਲੈਨਿੰਗ ਕਰਦੇ ਆ ਆਪਦੀ, ਉਹਦੇ ਵਿੱਚ ਅਸੀਂ ਦੱਸ ਸਕਦੇ ਹਾਂ ਵੀ ਮਿਨੀਮਾਈਜ਼ ਤੁਸੀਂ ਜਿਹੜਾ ਹੈਗਾ ਇੱਕ ਲੈਜਿਟਮੇਟ ਵੇ ਦੇ ਨਾਲ ਤੁਸੀਂ ਕਿਵੇਂ ਕਾਰਪੋਰੇਸ਼ਨ ਦੇ ਵਿੱਚੋਂ ਮਿਨੀਮਮ ਟੈਕਸ ਪੇ ਕਰਕੇ ਲੀਗਲੀ ਤੁਹਾਡੀ ਆਪਦੀ ਰਿਟਾਇਰਮੈਂਟ ਪਲੈਨਿੰਗ ਬਣਾ ਸਕਦੇ ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜਾਇਦਾਦ ਵੱਧ ਤੋਂ ਵੱਧ ਤੁਹਾਡੇ ਹਾਇਰਸ ਨੂੰ, ਤੁਹਾਡੇ ਜਿਹੜੇ ਵਾਰਿਸ ਨੇ ਉਹ ਕਿਵੇਂ ਜਾਵੇ, ਉਹਦੀ ਫਾਈਨੈਂਸ਼ੀਅਲ ਪਲੈਨਿੰਗ ਦੇ ਲਈ ਸਾਡੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਉਹਦੇ ਵਿੱਚ ਚਾਹੇ ਇੰਡੀਵਿਜੁਅਲੀ ਅਸੀਂ ਆਪਦੀ ਆਰਐਸਵੀ ਦੀ ਵੀ ਗੱਲ ਕਰਦੇ ਹਾਂ, ਫਸਟ ਟਾਈਮ ਹੋਮ ਬਾਇਰ ਸੇਵਿੰਗ ਦੀ ਗੱਲ ਕਰਦੇ ਹਾਂ, ਬੱਚਿਆਂ ਦੀ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਜਾਂ ਤੁਹਾਡੀ ਪ੍ਰੋਟੈਕਸ਼ਨ ਦੀ ਗੱਲ ਕਰਦੇ ਹਾਂ। ਸਾਡੇ ਨਾਲ ਕੋਈ ਗੱਲਬਾਤ ਕਰਨੀ ਆ, ਪਿੱਛੇ 24 ਸਾਲਾਂ ਤੋਂ ਅਸੀਂ ਕੈਨੇਡੀਅਨ ਫੈਮਿਲੀਜ਼ ਦੇ ਨਾਲ ਡੀਲ ਕਰਦੇ ਹਾਂ ਜੀ, ਤੇ ਕੋਈ ਵੀ ਸਵਾਲ ਹੈ ਤੁਹਾਨੂੰ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਮੇਰਾ ਪਰਸਨਲ ਨੰਬਰ ਹੈ ਜੀ 416-917-1456, 416-917-1456, 1456 ਤੁਸੀਂ ਰਾਜਪਾਲ ਬਰਾੜ ਦੇ ਨਾਲ ਗੱਲਬਾਤ ਕਰ ਸਕਦੇ। ਬਹੁਤ ਬਹੁਤ ਧੰਨਵਾਦ।
ਇੱਕ ਮਿੰਟ ਬਰਾੜ ਸਾਹਿਬ ਜੀ, ਫਾਈਨੈਂਸ਼ੀਅਲ ਐਡਵਾਈਜ਼ਰ ਆਮ ਕਰਕੇ ਬਹੁਤ ਹੀ ਜਿਵੇਂ ਕਿਹਾ ਇੰਸ਼ੋਰੈਂਸ ਦੀ ਗੱਲ ਕਰਦੇ ਆ, ਕ੍ਰਿਟੀਕਲ ਲਾਈਫ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਪਰ ਜਿਹੜੀ ਗੱਲ ਆ ਤੁਸੀਂ ਕੀਤੀ ਆ ਕਿ ਆਪਣੀ ਜਾਇਦਾਦ ਜਾਂ ਕੁਛ ਵੀ ਅੱਗੇ ਟਰਾਂਸਫਰ ਕਰਨੀ ਆ ਉਹਦੇ ਵਿੱਚ ਤੁਹਾਡੀ ਕਿਵੇਂ ਬਚਤ ਹੋ ਸਕੇ, ਇਹ ਤਾਂ ਬਹੁਤ ਥੋੜੇ ਲੋਕ ਗੱਲ ਕਰਦੇ ਨੇ ਜੀ।
ਬਿਲਕੁਲ,
ਇਹ ਮੁੱਦਾ ਸਗੋਂ ਉਹਦੇ ਨਾਲੋਂ ਵੀ ਵੱਧ ਅਹਿਮ ਨਹੀਂ ਹੈ ਵੀ ਤੁਸੀਂ ਜਿੰਨਾ ਕੁਛ ਬਣਾਇਆ ਜੋ ਤੇ ਜ਼ਿਆਦਾ ਅਮਾਊਂਟ ਵਿੱਚ ਟੈਕਸ ਹੀ ਪੈ ਗਿਆ ਉਹਦੇ ਤੇ, ਕਿੰਨੀ ਕੁ ਟੈਕਸ ਵੱਧ ਤੋਂ ਵੱਧ ਕਿੰਨਾ ਕੁ ਟੈਕਸ ਪੈ ਸਕਦਾ ਹੁੰਦਾ ਜਦੋਂ ਕੋਈ ਬੰਦਾ ਆਪਣਾ ਘਰ ਜਾਂ ਪ੍ਰੋਪਰਟੀ ਅੱਗੇ ਬੱਚਿਆਂ ਨੂੰ ਟ੍ਰਾਂਸਫਰ ਕਰਦਾ
ਜੀ? ਦੇਖੋ ਜਿਹੜੇ ਹਾਇਸਟ ਟੈਕਸ ਬਰੈਕਟ ਹੈ ਜੀ 53.54% ਟੈਕਸ ਜਿਹੜਾ ਹੈਗਾ ਜੀ ਓਨਟਾਰੀਓ ਦਾ ਹੈਗਾ। ਸੋ 54% ਤੁਹਾਡਾ ਜਿਹੜਾ ਹੈਗਾ ਜਿਹੜੀ ਤੁਹਾਡੀ ਜਾਇਦਾਦ ਆ ਉਹ ਟੈਕਸ ਦੇ ਵਿੱਚ ਜਾ ਸਕਦੀ ਆ,
ਅੱਧ ਤੋਂ ਵੱਧ
ਤੇ ਖਾਸ ਕਰਕੇ ਜਿਹੜੀਆਂ ਕਾਰਪੋਰੇਸ਼ਨ ਨੇ ਉਹਦੇ ਵਿੱਚ ਜੇ ਤੁਸੀਂ ਪ੍ਰੋਪਰ ਪਲੈਨਿੰਗ ਨਹੀਂ ਕਰਦੇ ਤਾਂ ਉਹਦੇ ਡਬਲ ਟੈਕਸੇਸ਼ਨ ਵੀ ਹੈਗੀ ਆ ਜੀ। ਸੋ ਉਹ ਇਹ ਚੀਜ਼ ਆ ਵੀ ਜੀ ਦੇਖੋ ਕੋਈ ਵੀ ਸਾਡਾ ਜਿਹੜੀਆਂ ਰੈਗੂਲੇਟਰੀ ਬਾਡੀਜ਼ ਨੇ ਉਹ ਥੋੜੀਆਂ ਜਿਹੀਆਂ ਮਤਲਬ ਕਿ ਅਲਰਟ ਹੋਈਆਂ ਨੇ, ਕਿਉਂਕਿ ਕੰਜ਼ਿਊਮਰ ਕੀ ਹੈ ਕਿ ਜੇ ਅਸੀਂ ਕੋਈ ਗਲਤ ਕਿਸੇ ਨਾਲ ਐਕਸਪੀਰੀਅੰਸ ਹੁੰਦਾ ਤਾਂ ਉਹ ਖਫਾ ਕੀ ਹੈ ਕਿ ਮੈਂ ਜੇ ਕੋਈ ਆਪਣਾ ਮਾਰਕੀਟ ਦੇ ਵਿੱਚ ਗਲਤ ਕਿਸੇ ਨੂੰ ਗਾਈਡ ਕਰਦਾ, ਉਹਦਾ ਫੇਥ ਮੇਰੇ ਤੋਂ ਨਹੀਂ, ਉਹਦਾ ਫੇਥ ਹੋਰ ਵੀ ਮੇਰੇ ਜਿਹੜੇ ਕੋਲੀਗਸ ਨੇ, ਮੇਰੇ ਸਬੋਰਡੀਨੇਟ ਨੇ ਜਾਂ ਮੇਰੀ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ ਜਾਂ ਪ੍ਰੋਫੈਸ਼ਨਲ ਨੇ, ਉਹਨਾਂ ਤੋਂ ਵੀ ਉੱਠਦਾ। ਸੋ ਸਾਡਾ ਮਤਲਬ ਇਹੀ ਆ ਵੀ ਵੱਧ ਤੋਂ ਵੱਧ ਜੇ ਤੁਹਾਡਾ ਪੈਸ਼ਨ ਬਣਾ ਕੇ ਆਪਣਾ ਕੰਮ ਕਰੋ, ਉਹਦੇ ਤੇ ਜਿੰਨੀ ਵੀ ਤੁਸੀਂ ਡੈਜ਼ਿਗਨੇਸ਼ਨ ਲੈ ਸਕਦੇ ਆ, ਉਹਦੇ ਤੇ ਜਿੰਨੀ ਵੀ ਤੁਸੀਂ ਆਪਦੀ ਆਪ ਨੂੰ ਤੁਸੀਂ ਅਪਗ੍ਰੇਡ ਕਰ ਸਕਦੇ ਆ, ਪ੍ਰੋਫੈਸ਼ਨਲਿਜ਼ਮ ਤੁਸੀਂ ਕਰ ਸਕਦੇ ਆ, ਕਲਾਇੰਟ ਦੇ ਇੰਟਰਸਟ ਨੂੰ ਪਹਿਲਾਂ ਰੱਖ ਸਕਦੇ ਆ, ਕੌਨਫੀਡੈਂਸ਼ਲਿਟੀ ਕ੍ਰੈਡੀਬਿਲਿਟੀ ਸਾਰਾ ਕੁਝ ਆ ਜਾਂਦਾ ਜੀ ਉਹਦੇ ਚ। ਤੋ ਮੈਨੂੰ ਬੜੀ ਖੁਸ਼ੀ ਆ ਵੀ ਇਹ ਜਿਹੜੀਆਂ ਸਾਡੀਆਂ ਲਾਇਸੈਂਸ ਰੈਗੂਲੇਟਰੀ ਬਾਡੀਜ਼ ਨੇ ਉਹ ਐਮਫੈਸਾਈਜ਼ ਕਰਦੀਆਂ ਵੀ ਵੱਧ ਤੋਂ ਵੱਧ ਜਿਹੜੇ ਐਡਵਾਈਜ਼ਰ ਆ ਉਹ ਨੌਲੇਜੇਬਲ ਹੋਣ, ਤਾਂ ਕਿ ਜਿਹੜਾ ਆਮ ਮਤਲਬ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਰਾੜ ਸਾਹਿਬ ਇਹ ਹੋਣਾ ਵੀ ਆਮ ਬੰਦੇ ਨੂੰ ਇਹ ਫਾਈਨੈਂਸ਼ੀਅਲ ਪਲੈਨਿੰਗ ਜਿਹੜੀ ਅਸੀਂ ਤੁਹਾਨੂੰ ਫ੍ਰੀ ਦੇ ਐਡਵਾਈਸ ਦਿੰਦੇ ਹਾਂ ਜਾਂ ਹੋਰ ਆ ਇਹ ਅਵੇਲੇਬਿਲਿਟੀ ਘੱਟ ਜਾਣੀ ਆ, ਕਿਉਂਕਿ ਜਿੱਥੇ ਜਿੱਥੇ ਸੈਗਰੀਗੇਸ਼ਨ ਹੋ ਜਾਂਦੀ ਹੈ ਜਾਂ ਮੋਨੋਪੋਲੀ ਕ੍ਰੀਏਟ ਹੋ ਜਾਂਦੀ ਆ ਉੱਥੇ ਆਮ ਬੰਦੇ ਨੂੰ ਤਾਂ ਉਹ ਵਾਂਝਾ ਰਹਿ ਜਾਂਦਾ ਕਿਸੇ ਵੀ ਇਨਫੋਰਮੇਸ਼ਨ ਤੋਂ, ਜਿਹੜਾ ਅਮੀਰ ਆ ਉਹ ਹੋਰ ਅਮੀਰ ਬਣੀ ਜਾਂਦਾ। ਸੋ ਸਾਡਾ ਬੈਲੈਂਸ ਆ ਵੀ ਆਮ ਬੰਦੇ ਦੇ ਲਈ ਵੀ ਪਲੈਨਿੰਗ ਹੋਵੇ, ਮਿਡਲ ਕਲਾਸ ਲਈ ਵੀ ਹੋਵੇ, ਤੇ ਜਿਹੜਾ ਕਾਰਪੋਰੇਟ ਵਰਲਡ ਆ ਉਹਨਾਂ ਨੂੰ ਵੀ ਉਸ ਤਰੀਕੇ ਨਾਲ ਹੋਵੇ ਤਾਂ ਕਿ ਜਿਹੜਾ ਸਾਡਾ ਸੋਸਾਇਟੀ ਦੇ ਵਿੱਚ ਇੱਕ ਬੈਲੈਂਸ ਬਣਿਆ ਰਹੇ।
ਬਿਲਕੁਲ ਜੀ, ਨੰਬਰ ਦੇ ਦਿਓ ਜੀ ਕਰੀ ਬਰਾੜ ਸਾਹਿਬ।
ਹਾਂਜੀ ਬਿਲਕੁਲ, 416-900-1456-917-1456। ਬਹੁਤ ਬਹੁਤ ਧੰਨਵਾਦ ਬਰਾੜ।
ਧੰਨਵਾਦ ਜੀ, ਮਿਹਰਬਾਨੀ ਦੋਸਤੋ, ਜ਼ਰੂਰ ਸੰਪਰਕ ਕਰਿਓ। ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰਦੇ ਨੇ ਨਾ, ਸਾਲ ਦੋ ਸਾਲ ਬਾਅਦ ਆਪਣਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਾ ਲਿਆ ਕਰੋ, ਬੜੀ ਅਹਿਮ ਗੱਲ ਹੁੰਦੀ ਹੈ ਜੀ ਇਹ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਜੀ ਭੁਪੇਸ਼ ਵਰਮਾ ਜੀ, ਮੌਰਗੇਜ ਫਾਈਨੈਂਸ਼ੀਅਲ ਹੱਬ ਤੋਂ, ਤੇ ਇਨ੍ਹਾਂ ਦਾ ਨੰਬਰ ਹੈਗਾ ਜੀ 647-624-7077 6476247777 647-624-7077 ਤੁਹਾਡੀ ਕੈਸ਼ ਇਨਕਮ ਆ, ਫਸਟ ਟਾਈਮ ਬਾਇਰ ਹੋ ਤੇ ਤੁਸੀਂ ਘਰ ਲਿਆ, ਮੌਰਗੇਜ ਲੈਣੀ ਆ, ਇੱਕ ਵਾਰ ਤੁਸੀਂ ਇਹਨਾਂ ਨਾਲ ਸੰਪਰਕ ਜ਼ਰੂਰ ਕਰ ਲਿਓ। ਤੇ ਦੂਸਰੇ ਪਾਸੇ ਜੇ ਤੁਹਾਡੇ ਕੋਲ ਆਲਰੇਡੀ ਘਰ ਹੈਗਾ, ਐਕੁਇਟੀ ਹੈਗੀ ਆ, ਤੇ ਤੁਸੀਂ ਲਾਈਨ ਆਫ ਕ੍ਰੈਡਿਟ ਬਣਾਉਣੀ ਆ, ਸੈਕਿੰਡ ਮੌਰਗੇਜ ਲੈਣੀ ਆ, ਰੀਫਾਈਨੈਂਸ ਕਰਾਉਣਾ ਘਰ ਆਪਣਾ, ਫੇਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰੋ ਭੁਪੇਸ਼ ਵਰਮਾ ਜੀ ਨਾਲ। 647-624-7077 ਇਹਨਾਂ ਦਾ ਨੰਬਰ ਆ। ਜੇ ਇਮੀਗ੍ਰੇਸ਼ਨ ਦੀ ਕੋਈ ਤੁਹਾਨੂੰ ਜ਼ਰੂਰਤ ਪੈ ਗਈ ਆ, ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਉਹਨਾਂ ਨੇ ਕਾਨੂੰਨੀ ਤਰੀਕੇ ਨਾਲ ਇੱਥੇ ਆਉਣਾ, ਤੇ ਫਿਰ ਵੰਡਰ ਵਰਲਡ ਵਾਲੇ ਮਨਵਿੰਦਰ ਖੋਸਾ ਜੀ ਦਾ ਨਾਂ ਨੋਟ ਕਰ ਲਓ ਜੀ, ਨੰਬਰ 647-646-3000 6476-463000। ਤੁਹਾਡੇ ਕੋਲ ਬਾਹਰਲੇ ਦੇਸ਼ਾਂ ਦਾ ਕੋਈ ਤਜਰਬਾ ਕਿਸੇ ਕੰਮ ਦਾ, ਕੋਈ ਟਰੱਕ ਚਲਾਉਣ ਦਾ ਐਕਸਪੀਰੀਅੰਸ ਹੈਗਾ, ਸਪੋਜ਼ ਤੁਸੀਂ ਅਰੇਬੀਅਨ ਕੰਟਰੀ ਦੇ ਵਿੱਚ, ਦੁਬਈ ਦੇ ਵਿੱਚ ਕਿਸੇ ਹੋਰ ਤੁਸੀਂ ਟਰੱਕ ਚਲਾਇਆ, ਤੇ ਇੱਥੇ ਤੁਹਾਡੇ ਕੋਲ ਤੁਸੀਂ ਬਾਈ ਚਾਂਸ ਵਿਜ਼ਟਰੀ ਆਏ ਸੀ ਤੇ ਤੁਸੀਂ ਲਾਇਸੈਂਸ ਲੈ ਲਿਆ, ਇਹ ਦੇਸ਼ ਤੁਹਾਨੂੰ ਚੰਗਾ ਲੱਗਿਆ, ਤੁਸੀਂ ਇੱਥੇ ਰਹਿ ਕੇ ਕੰਮ ਕਰਨਾ ਚਾਹੁੰਦੇ ਲੀਗਲ ਤਰੀਕੇ ਦੇ ਨਾਲ, ਤੇ ਵਰਕ ਪਰਮਿਟ ਚਾਹੀਦਾ ਤੁਹਾਨੂੰ, ਫਿਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ। ਤੁਹਾਡੇ ਦੋਸਤ ਮਿੱਤਰ ਇੰਡੀਆ ਦੇ ਵਿੱਚ ਨੇ, ਉਨ੍ਹਾਂ ਕੋਲ ਕਿਸੇ ਕੰਮ ਦੇ ਵਿੱਚ ਮੁਹਾਰਤ ਹੈਗੀ ਆ, ਕੁਆਲੀਫਾਈਡ ਨੇ, ਸਕਿਲਡ ਨੇ ਉਹ, ਤੇ ਕਿਵੇਂ ਇੱਥੇ ਤੁਸੀਂ ਉਨ੍ਹਾਂ ਨੂੰ ਬੁਲਾਉਣਾ। 647-646-3000 ਮਨਵਿੰਦਰ ਖੋਸਾ ਨਾਲ ਸੰਪਰਕ ਕਰ ਲਿਓ, 6476-463000 ਇਹਨਾਂ ਦਾ ਨੰਬਰ ਆ। ਤੇ ਰੀਅਲ ਅਸਟੇਟ ਕਲੋਜ਼ਿੰਗ ਦੇ ਲਈ ਅਮਨਦੀਪ ਕਪਲਾ ਜੀ, ਆਸਰਾ ਲਾਇਰਸ ਵਾਲੇ, 490 ਬ੍ਰੈਮਲੀ ਰੋਡ, ਬ੍ਰੈਮਲੀ ਤੇ ਕੁਈਨ ਤੇ ਇਹਨਾਂ ਦਾ ਆਫਿਸ ਹੈਗਾ, ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। ਤੁਸੀਂ ਕੋਈ ਪ੍ਰਾਪਰਟੀ ਖਰੀਦੀ ਵੇਚੀ ਆ, ਮਾਹਰ ਲਾਇਰ ਦੀ ਜ਼ਰੂਰਤ ਹੋਣੀ ਹੈ, ਜਦੋਂ ਮੈਂ ਮਾਹਰ ਲਾਇਰ ਕਹਿੰਦਾ ਤੇ ਉਹ ਮਾਹਰ ਲਾਇਰ ਹੀ ਹੁੰਦਾ ਜੀ, ਲਾਇਰ ਤਾਂ ਸਾਰੇ ਹੁੰਦੇ ਨੇ, ਸਾਰੇ ਚੰਗੇ ਹੁੰਦੇ ਨੇ, ਸਾਰਿਆਂ ਕੋਲ ਕਹਿੰਦੇ ਮੁਹਾਰਤ ਹੁੰਦੀ ਹੈ, ਪਰ ਕਈ ਵਾਰੀ ਕੋਈ ਸਮੱਸਿਆ ਹੀ ਇਹੋ ਜਿਹੀ ਆ ਜਾਂਦੀ ਹੈ, ਜਿਹੜਾ ਪਹਿਲਾਂ ਉਸ ਸਮੱਸਿਆ ਚੋਂ ਨਾ ਨਿਕਲਿਆ ਹੋਵੇ ਫਿਰ ਉਹ ਹੱਥ ਖੜੇ ਕਰ ਦਿੰਦਾ, ਉਧਰੋਂ ਕਲੋਜ਼ਿੰਗ ਤੁਹਾਡੀ ਰੁਕ ਜਾਂਦੀ ਹੈ। ਇਸ ਕਰਕੇ ਦੇਖੋ, ਤੁਸੀਂ ਇਹਨਾਂ ਕੋਲ ਜਾਓ, ਇਹਨਾਂ ਨਾਲ ਰਾਇ ਮਸ਼ਵਰਾ ਕਰੋ, ਹੋਰਾਂ ਕੋਲ ਵੀ ਚਲੇ ਜਾਓ, ਤੁਹਾਨੂੰ ਆਪੇ ਹੀ ਪਤਾ ਲੱਗ ਜੂ ਇਹਨਾਂ ਦਾ ਤੇ ਹੋਰਾਂ ਦਾ ਕੀ ਫਰਕ ਆ। ਇਸ ਕਰਕੇ ਅਸੀਂ ਰਿਕਮੈਂਡ ਕਰਦੇ ਹਾਂ ਜੀ, ਰੀਅਲ ਸਟੇਟ ਕਲੋਜ਼ਿੰਗ ਦਾ ਕੋਈ ਵੀ ਕੰਮ ਹੋਵੇ, ਅਮਨਦੀਪ ਕਪਲਾ ਨਾਲ ਤੁਸੀਂ ਸੰਪਰਕ ਕਰ ਲਿਆ ਕਰੋ, ਆਸਰਾ ਲਾਇਰਜ਼ ਵਾਲੇ, ਤੇ 905-456-2020 ਇਹਨਾਂ ਦਾ ਨੰਬਰ ਆ, 905-456-2020। ਲਓ ਜੀ, ਮਿੰਟ ਦੇ ਕਮਰਸ਼ੀਅਲ ਰਹਿ ਗਏ ਨੇ ਤੇ ਫਿਰ ਆਪਾਂ ਕਰਦੇ ਹਾਂ ਅੱਗੇ ਗੱਲਾਂ ਹੋਰ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੀਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਵੈਸੇ ਤਾਂ ਦੋਸਤੋ ਇਸ ਗੱਲ ਦੇ ਵਿੱਚ ਕਾਫੀ ਸੱਚ ਆ ਬਈ ਆਪਾਂ ਇੱਥੇ ਬੈਠੇ ਬੈਠੇ ਕਰ ਤਾਂ ਕੁਛ ਨਹੀਂ ਸਕਦੇ, ਆਪਾਂ ਤਾਂ ਮਨ ਦਾ ਜਿਹੜਾ ਗੁਬਾਰ ਆ ਨਾ ਉਹ ਹੀ ਕੱਢ ਸਕਦੇ ਹਾਂ। ਹਾਂ ਇੰਨਾ ਕੁ ਜ਼ਰੂਰ ਕਰ ਸਕਦੇ ਹਾਂ ਵੀ ਜਦੋਂ ਕਿਤੇ ਚੋਣਾਂ ਚੂਣਾਂ ਹੁੰਦੀਆਂ ਨਾ ਤੇ ਜਿਹੜਾ ਕੋਈ ਬੰਦਾ ਤੁਹਾਨੂੰ ਠੀਕ ਲੱਗਦਾ, ਕੋਈ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਕਹਿ ਸਕਦੇ ਹਾਂ, ਪਰ ਜਿਹੜਾ ਬੰਦਾ ਵੀ ਮਾੜਾ ਤੇ ਉਹਦੀ ਵਿਚਾਰਧਾਰਾ ਵੀ ਮਾੜੀ ਹੈ ਤੇ ਲੋਕਾਂ ਨੂੰ ਲੜਾਉਂਦਾ, ਕਤਲੋ ਗਾਰਤ ਕਰਾਉਂਦਾ, ਨਫ਼ਰਤ ਫੈਲਾਉਂਦਾ, ਉਹਦੇ ਖਿਲਾਫ਼ ਤਾਂ ਨਾ ਫਿਰ ਆਪਣਾ ਫਰਜ਼ ਬਣ ਜਾਂਦਾ। ਇਸ ਕਰਕੇ ਆਪਣੇ ਦੋਸਤਾਂ ਮਿੱਤਰਾਂ ਨੂੰ, ਕੋਈ ਰਿਸ਼ਤੇਦਾਰ ਆ ਤੇ ਠੇਠ ਪੰਜਾਬੀ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਇਹ ਕਹਿ ਦੇਣਾ ਚਾਹੀਦਾ ਵੀ ਜਿਹੜੇ ਇਹੋ ਜਿਹੇ ਬੰਦੇ ਨੇ ਇਹਨਾਂ ਦੇ ਖਿਲਾਫ਼ ਕੋਈ ਗਧਾ ਵੀ ਖੜਾ ਹੋਵੇ ਨਾ ਉਹਨੂੰ ਵੋਟ ਪਾ ਦਿਓ, ਇਹਨਾਂ ਨੂੰ ਨਾ ਪਾਓ। ਪਿਛਲੇ 70-80 ਸਾਲਾਂ ਦੇ ਵਿੱਚ ਸਮੱਸਿਆ ਇਹ ਆਈ ਹੈ ਕਿ ਲੋਕਾਂ ਨੂੰ ਸਿਆਣੇ ਹੋਣ ਨਹੀਂ ਦਿੱਤਾ ਗਿਆ, ਲੋਕਾਂ ਨੂੰ ਪਤਾ ਹੀ ਨਹੀਂ ਕਿਉਂਕਿ ਲੋਕ ਆਪ ਸਿਆਣੇ ਨਹੀਂ, ਲੋਕਾਂ ਦੀ ਕਪੈਸਿਟੀ ਨਹੀਂ, ਲੋਕ ਤਾਂ ਰੋਟੀ ਦਾਲ ਦੇ ਚੱਕਰਾਂ ਚ ਉਲਝੇ ਪਏ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਬਈ 4-5 ਸਾਲਾਂ ਬਾਅਦ ਹੋਣ ਵਾਲੀਆਂ ਚੋਣਾਂ ਉਹਨਾਂ ਦਾ ਕੁਛ ਬਦਲ ਸਕਦੀਆਂ ਨੇ। ਹੁਣ ਉਹ ਪ੍ਰੈਕਟੀਕਲੀ ਦੇਖਦੇ ਨੇ ਵੀ ਜੇ 70 ਸਾਲਾਂ 'ਚ ਕੁਛ ਨਹੀਂ ਬਦਲਿਆ ਤਾਂ ਅਗਾਂਹ ਵੀ ਕੀ ਬਦਲਣਾ, ਪਰ ਗੱਲ ਇਹ ਹੈ ਵੀ ਵਰਸ ਤੋਂ ਵਰਸਟ ਹੋਈ ਜਾਂਦਾ, ਮਾੜੇ ਤੋਂ ਹੋਰ ਮਾੜਾ ਹੋ ਜਾਂਦਾ, ਵੱਧ ਤੋਂ ਬਦਤਰ ਹੋਈ ਜਾਂਦਾ ਕੰਮ। ਕਿਸੇ ਵੇਲੇ ਇਹ ਰਿਸੋਰਸਿਸ ਲੁੱਟਦੇ ਸੀ, ਹੁਣ ਹੋਣ ਲੱਗ ਗਿਆ ਵੀ ਦੂਜੇ ਧਰਮ ਦੇ ਲੋਕਾਂ ਨੂੰ ਮਾਰਦੇ ਨੇ, ਲੋਕਾਂ ਦੇ ਪਤੀਲੇ ਫਰੋਲਣ ਲਾਉਂਦੇ ਨੇ ਵੀ ਇਹਨਾਂ ਦੇ ਪਤੀਲੇ 'ਚ ਕੀ ਬਣ ਰਿਹਾ। ਮਤਲਬ ਹੈਰਾਨੀ ਦੀ ਗੱਲ ਆ ਵੀ ਜਿਹੜਾ ਬੰਦਾ ਬੀਜੇਪੀ ਚਲਿਆ ਜਾਵੇ ਉਹਦੇ ਸਾਰੇ ਅਪਰਾਧ ਹੀ ਮਾਫ਼, ਭਾਵੇਂ ਉਹਨੇ ਕਤਲ ਕੀਤਾ, ਬਲਾਤਕਾਰ ਕੀਤਾ, ਕੁਛ ਵੀ ਕੀਤਾ, ਇੰਨਾ ਮਾੜਾ ਹਾਲ। ਦੇਖੋ ਮਾੜਾ ਹਾਲ ਤਾਂ ਦੇਖਿਆ ਇਤਿਹਾਸ ਦੇ ਵਿੱਚ ਬਹੁਤ, ਇਸੇ ਕਰਕੇ ਮੈਂ ਜਰਮਨੀ ਨਾਲ ਤੁਲਨਾ ਕੀਤੀ ਹੈ ਵੀ ਇਹ ਹੁਣ ਵੇਲਾ ਨਾ ਬਹੁਤ ਹੀ ਦੂਰ ਨਹੀਂ, ਹਾਲ ਉਹੋ ਜਿਹਾ ਹੀ ਹੋਣ ਵਾਲਾ। ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਵੀ ਐਡੀ ਵੱਡੀ ਬਹੁਗਿਣਤੀ ਵਾਲਾ ਦੇਸ਼, ਐਡੀ ਵੱਡੀ ਵਸੋਂ ਵਾਲਾ ਦੇਸ਼ ਤੇ ਦਾਅਵੇ ਸਾਰੇ ਇਹ ਕਰਦੇ ਵੀ ਸਾਡੇ ਤਾਂ ਗ੍ਰੰਥਾਂ 'ਚ ਇੰਨਾ ਕੁਛ ਲਿਖਿਆ, ਭਾਰਤ ਦੇ ਵੀਰ ਬਹਾਦਰ ਲੋਕ, ਬਹੁਤ ਸਿਆਣੇ ਲੋਕ ਆ, ਕਾਹਦੀ ਸਿਆਣਫਾ ਦੱਸੋ। ਹਰੇਕ ਵਾਰੀ ਚੁਣਦੇ ਆ ਪਹਿਲਾਂ ਦੇ ਨਾਲੋਂ ਵੱਡਾ ਠੱਗ ਚੁਣਦੇ ਆ। ਪੰਜਾਬ ਦੇ ਵਿੱਚ ਤਾਂ ਆਪਾਂ ਸਾਰੀ ਜ਼ਿੰਦਗੀ ਦੇਖ ਲਿਆ ਜੀ, ਭਾਰਤ ਦੇ ਵਿੱਚ ਵੀ ਦੇਖ ਲਿਆ ਤੇ ਹੁਣ ਤਾਂ ਪਾਣੀ ਜਿਵੇਂ ਕਹਿੰਦੇ ਨਾ ਸਿਰ ਦੇ ਉੱਤੋਂ ਦੀ ਲੰਘ ਗਿਆ ਵੀ ਸ਼ਰੇਆਮ ਚੋਣ ਪ੍ਰਚਾਰ ਤੋਂ ਪਹਿਲਾਂ ਹੀ ਬੋਲੀ ਜਾਂਦੇ ਆ, ਕੀ ਕੀਤਾ ਜਾਵੇ, ਕੋਈ ਹੱਲ ਨਹੀਂ ਦਿਸਦਾ। ਲਓ ਜੀ ਸਾਡਾ ਸਮਾਂ ਹੋ ਗਿਆ ਸਮਾਪਤ, ਬਾਕੀ ਗੱਲਾਂ ਕਰਾਂਗੇ ਹੁਣ ਆਪਾਂ ਕੱਲ ਨੂੰ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰਨੀ, ਮੇਰਾ ਨੰਬਰ 647-384-3 ਰਾਣਾ ਜੀ ਦਾ ਨੰਬਰ 905-905-84-84 ਹੈ। ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com, ਲੋਕਲ ਨੰਬਰ 6478724900।
ਹਮਾਰਾ ਮਨਸੂਬਾ ਓਂਟੇਰੀਓ ਕੋ ਕਨੈਕਟ ਕਰ ਰਹਾ ਹੈ। ਹਮ ਰੋਜ਼ਾਨਾ ਕੇ ਸਫ਼ਰ ਕੋ ਕਮ ਕਰਨੇ ਕੇ ਲਿਏ ਨਈ ਸੜਕੋ ਔਰ ਹਾਈਵੇਜ਼ ਕੀ ਤਾਮੀਰ ਕਰ ਰਹੇ ਹੈ ਔਰ ਬੜਤੇ ਹੋਏ ਇਲਾਕੋ ਕੋ ਮੁਨਸਲਿਕ ਕਰਨੇ ਕੇ ਲਿਏ ਅਵਾਮੀ ਟ੍ਰਾਂਸਿਟ ਕੋ ਵਸਤ ਦੇ ਰਹੇ ਹੈ ਤਾਕਿ ਆਪਕਾ ਸਫ਼ਰ ਤੇਜ਼, ਮਹਿਫੂਜ਼ ਔਰ ਆਸਾਨ ਹੋ। ਮਜ਼ੀਦ ਮਾਲੂਮਾਤ ontario.ca/builds ਪਰ ਮੌਜੂਦ ਹੈ। ਇਸ ਕੀ ਅਦਾਇਗੀ ਓਂਟੇਰੀਓ ਕੀ ਹਕੂਮਤ ਕੀ ਜਾਨਿਬ ਸੇ ਕੀ ਗਈ ਹੈ।
ٹرک کا گھومتا پہیا کینیڈا کی معیشت کی ترقی کا ضامن، آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون سٹاپ شاپ۔ اب تیسری لوکیشن ایگزٹ 579 فرام ہائی وے 401 ان نیپنی، کوئک ٹرک لیو 519-622-0660, quicktrucklube.com।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773, ऑल स्टेट के साथ अब महफूज हाथों में है। टर्म्स एंड कंडीशन अप्लाई।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਵਾਂਗ ਇਸ ਵਰੇ ਵੀ ਓਨਟੇਰੀਓ ਸਿੱਖਣ ਗੁਰਦੁਆਰਾ ਕੌਂਸਲ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਡਾਊਨਟਾਊਨ ਟੋਰਾਂਟੋ ਵਿਖੇ ਹੋਵੇਗਾ, ਜੋ ਸਵੇਰੇ 9 ਵਜੇ CNE ਦੇ ਪ੍ਰੋਗਰਾਮ ਤੋਂ ਸ਼ੁਰੂ ਹੋ ਕੇ 1 ਵਜੇ ਨਗਰ ਕੀਰਤਨ ਸਿਟੀ ਹਾਲ ਨੂੰ ਰਵਾਨਾ ਹੋਵੇਗਾ। ਸਮੁੱਚੀ ਸਾਧ ਸੰਗਤ ਨੂੰ ਹੁੰਮ ਹੁਮਾ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ।
ਇਹ ਸਾਲ ਨਗਰ ਕੀਰਤਨ 28 ਅਪ੍ਰੈਲ ਨੂੰ ਡਾਊਨਟਾਊਨ ਟੋਰਾਂਟੋ ਵਿੱਚ ਸਜਾਏ ਜਾਣਗੇ।
ਕਿਸੇ ਵੀ ਜਾਣਕਾਰੀ ਵਾਸਤੇ ਤੁਸੀਂ ਆਪਣੇ ਨਾਗਰਿਕ ਗੁਰਦੁਆਰਾ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।